ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ ਝੂਠਾ ਕੀ ਰੇ ਝੂਠ ਪ੍ਰੀਤ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗ ਨਾ ਛੁਟਕੀ ਰੇ ਉਲਟੀ ਰੇ ਮਨ ਉਲਟੀ ਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦਾ ਸਾਰੰਸ਼ ਹੈ ਬੁਰੀ ਸੰਗਤ ਤੋਂ ਬਾਅਦ। ਔਰ ਸਾਰਿਆਂ ਤੋਂ ਵੱਡਾ ਦੁਸ਼ਮਣ ਸਾਡੇ ਭਾਰਤੀ ਗ੍ਰੰਥਾਂ 'ਚ ਮਨ ਦੱਸਿਆ ਹੈ। ਦੋ ਤਰ੍ਹਾਂ ਦੇ ਮਤ ਨੇ, ਇੱਕ ਭਾਰਤੀ ਔਰ ਦੂਜਾ ਇਸਲਾਮ ਈਸਾਈ ਧਰਮ ਅਤੇ ਯਹੂਦੀ ਧਰਮ। ਇਹ ਦੋ ਪੱਖ ਨੇ, ਈਸਾਈਅਤ ਯਹੂਦੀ ਮਤ ਅਤੇ ਇਸਲਾਮ ਦੇ ਵਿੱਚ ਖੁਦਾ ਦੀ ਅਪੋਜੀਸ਼ਨ ਪਾਰਟੀ ਸ਼ੈਤਾਨ ਨੂੰ ਲਿਖਿਆ। ਅਸੀਂ ਇਸ ਈਸਾਈਅਤ ਪੜ੍ਹਦੇ ਹਾਂ ਨਾ, ਇੱਕ ਖੁਦਾ, ਖੁਦਾ ਦਾ ਬੇਟਾ ਅਤੇ ਤੀਜਾ ਖੁਦਾ ਦੇ ਨਾਲੋਂ ਤੋੜਨ ਵਾਲਾ ਸ਼ੈਤਾਨ। ਇਸੇ ਤਰ੍ਹਾਂ ਇਸਲਾਮ ਦੇ ਵਿੱਚ ਪਹਿਲਾ ਖੁਦਾ, ਦੂਜੇ ਖੁਦਾ ਦੇ ਪੈਗੰਬਰ ਔਰ ਖੁਦਾ ਦੇ ਨਾਲੋਂ ਤੋੜਨ ਵਾਲਾ ਤੀਜਾ ਸ਼ੈਤਾਨ ਦਾ ਜ਼ਿਕਰ ਹੈ। ਇਸੇ ਤਰ੍ਹਾਂ ਭਾਰਤੀ ਮਤ ਦੇ ਜਿੰਨੇ ਵੀ ਧਰਮ ਨੇ ਉਹਨਾਂ ਧਰਮਾਂ ਨੂੰ ਡੀਪਲੀ ਪੜ੍ਹੀਏ, ਇੱਕ ਪਰਮਾਤਮਾ ਅਤੇ ਉਹਦੀ ਅਪੋਜੀਸ਼ਨ ਪਾਰਟੀ ਹੈ ਮਾਇਆ। ਔਰ ਇਹ ਮਨ ਮਾਇਆ ਰੂਪ ਹੋ ਕਰਕੇ ਸਾਨੂੰ ਪਰਮਾਤਮਾ ਦੇ ਨਾਲੋਂ ਅੱਠੇ ਪੈਰ ਤੋੜਨ ਦਾ ਯਤਨ ਕਰਦਾ ਹੈ। ਇਸ ਫਰਮਾਨ ਵਿੱਚ ਧਰਗੁਰ ਪੰਚਮ ਪਾਤਸ਼ਾਹ ਨੇ ਰੇਲਫ ਦੀ ਬੜੀ ਵਰਤੋਂ ਕੀਤੀ ਹੈ। ਤੁਸੀਂ ਕਿਤੇ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਨੂੰ ਬੜੀ ਇਕਾਗਰ ਚੇਤ ਹੋ ਕੇ ਪੜ੍ਹੋ, ਉਹਨਾਂ ਨੇ ਮਨ ਦਾ ਬਹੁਤ ਜ਼ਿਕਰ ਕੀਤਾ ਹੈ, ਵਾਰ ਵਾਰ ਮਨ ਨੂੰ ਸੰਬੋਧਨ ਕੀਤਾ ਹੈ ਔਰ ਲੇਹ ਲਫ਼ਜ਼ ਦੀ ਵਰਤੋਂ ਕੀਤੀ ਹੈ। ਆਪਾਂ ਹਿੰਦੀ ਚ ਬੋਲਦੇ ਹਾਂ ਅਰੇ, ਤੇ ਪੰਜਾਬੀ ਚ ਕਹੀ ਨੇ ਓਏ। ਇਸੇ ਪ੍ਰਕਾਰ ਇਸੇ ਨਿਯਮ ਦੇ ਮੁਤਾਬਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਮਝਾਇਆ ਵੀ ਗੁਰਮੁਖ ਆਪਣੇ ਮਨ ਨੂੰ ਆਵਾਜ਼ ਮਾਰ ਕਰਕੇ ਬੁਰੇ ਪਾਸੇ ਤੋਂ ਮੋੜਨ ਦਾ ਯਤਨ ਕਰ। ਔਰ ਉਹ ਬੁਰਾ ਪਾਸਾ ਕਿਹੜਾ ਹੈ, ਇਹਨੂੰ ਖੁਲਾਸੇ ਸਹਿ ਜਿਵੇਂ ਸਤਿਗੁਰੂ ਪਾਤਸ਼ਾਹ ਸਮਝਾਉਣਗੇ, ਸਰਵਣ ਕਰੀਏ, ਹਜ਼ੂਰ ਰਹਿਮਤਾਂ ਕਰਨ। ਸਾਰੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਵ ਗੰਧਾਰੀ ਮਹੱਲਾ ਪੰਜਵਾ ਉਲਟੀ ਰੇ ਮਨ ਉਲਟੀ ਰੇ।
ਇਹ ਮੇਰੇ ਮਨਾ, ਜਿਹੜਾ ਗਲਤ ਪਾਸਾ ਉਹਦੇ ਤੋਂ ਆਪਣੇ ਆਪ ਨੂੰ ਦੂਜੇ ਪਾਸੇ ਕਰਨਾ ਕਰ, ਉਲਟਾ ਭਾਵ ਅਪੋਜੀਸ਼ਨ ਵਿਰੋਧੀ ਭਾਵ। ਇਹ ਮੇਰੇ ਮਨਾ, ਇਸ ਮਾਇਆ ਤੋਂ, ਇਹਨਾਂ ਬੁਰਿਆਂ ਤੋਂ, ਇਹਨਾਂ ਝੂਠਿਆਂ ਤੋਂ ਆਪਣੇ ਮਨ ਨੂੰ, ਆਪਣੇ ਆਪ ਨੂੰ ਹੋੜ ਕੇ ਰੱਖਣਾ ਕਰ।
ਸਾਕਤ ਸਿਉਂ ਕਰ ਉਲਟੀ ਰੇ।
ਗੁਰੂ ਕੀ ਬਾਣੀ ਨੂੰ ਕਿਤੇ ਗੁਰਮੁਖ ਇਕਾਗਰ ਚੇਤ ਹੋ ਕੇ ਪੜੀਏ ਨਾ, ਤੇ ਸਾਕਤ ਸ਼ਬਦ ਦੀ ਗੁਰਬਾਣੀ ਚ ਬਹੁਤ ਵਰਤੋਂ ਕੀਤੀ ਹੈ। ਸਾਕਤ ਦੀ ਸਾਕਤ ਦਾ ਭਾਵ ਹੈ ਜਿਹਨੂੰ ਆਪਾਂ ਪੜ੍ਹਦੇ ਹਾਂ, ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ, ਸਤਿਗੁਰੂ ਹੈ ਬੋਏ ਥਾ ਵਿਰਲੇ ਕਿਨੇ ਵਿਚਾਰਿਆ। ਭਾਵ ਪਰਮਾਤਮਾ ਨੂੰ ਛੱਡ ਕੇ ਤੇ ਆਪਾਂ ਪਦਾਰਥਾਂ ਨੂੰ ਪ੍ਰੈਫਰੈਂਸ ਦਿੰਦੇ ਹਾਂ, ਕਿਸੇ ਨੂੰ ਨਾ ਕਿਹਾ ਜੇ ਅਗਲਾ ਲੜ ਪਏਗਾ, ਗੁੱਸਾ ਕਰੇਗਾ। ਆਪਾਂ ਜਿੰਨੇ ਵੀ ਮਜੋਰਟੀ ਗੁਰੂ ਘਰਾਂ ਵਿੱਚ ਆਉਂਦੇ ਜਾਂ ਧਰਮ ਸਥਾਨਾਂ ਤੇ ਜਾਂਦੇ ਹਾਂ ਨਾ, ਆਪਾਂ ਕਦੇ ਗੁਰੂ ਤੇ ਗੁਰੂ ਪਰਮੇਸ਼ਰ ਨੂੰ ਇਹ ਨਹੀਂ ਮੰਗਿਆ ਵੀ ਤੂੰ ਮੇਰਾ ਬਣ ਜਾ। ਆਪਾਂ ਜੇ ਕਿਸੇ ਨੂੰ ਕਵਾਂਗੇ ਤੇ ਝਗੜ ਪਾਂਗੇ, ਲੜਾਈ ਹੋ ਜੂ। ਆਪਣੇ ਅੰਦਰ ਕਿਤੇ ਗਿਆਨ ਦਾ ਦੀਵਾ ਜਗਾ ਕਰਕੇ ਵੇਖੀਏ। ਆਪਾਂ ਕਹਿੰਦੇ ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ, ਮੈਨੂੰ ਆਹ ਚਾਹੀਦਾ ਹੈ। ਆਪਾਂ ਪਰਮਾਤਮਾ ਨੂੰ ਛੱਡ ਕੇ ਕੇਵਲ ਤੇ ਕੇਵਲ ਪਦਾਰਥ ਨੂੰ ਪ੍ਰੈਫਰੈਂਸ ਦਿੰਦੇ, ਇਹਨੂੰ ਕਹਿੰਦੇ ਸਾਕਤ। ਮੇਰਾ ਆਹ ਹੋ ਜਾਏ, ਮੇਰਾ ਆਹ ਹੋ ਜਾਏ। ਜੇ ਨਹੀਂ ਹੋਇਆ ਨਾ, ਤੇ ਮੈਨੂੰ ਪਰਸੋਂ ਇੱਕ ਬੰਦਾ ਮਿਲਿਆ, ਕਹਿੰਦਾ ਜੀ ਮੈਂ ਗੁਰਦੁਆਰੇ ਨਹੀਂ ਜਾਇਆ ਕਰਨਾ। ਵੇਖੋ, ਮੈਂ ਕਿਹਾ ਵੀ ਇਹਦਾ ਭਾਵ ਵੀ ਤੂੰ ਗੁਰਦੁਆਰੇ ਨਾ ਜਾਵਾਂਗੇ ਤੇ ਗੁਰਦੁਆਰੇ ਚੋਂ ਗੁਰੂ ਭੱਜ ਜਾਏਗਾ। ਮੈਂ ਕਿਹਾ ਤੇਰੇ ਵਰਗੇ ਕਹੀ ਆਏ, ਤੇਰਾ ਨਹੀਂ ਜੀ ਕਰਦਾ ਤੇ ਨਾ ਜਾ। ਤੂੰ ਇਹ ਕੀ ਕਹਿੰਦਾ ਵੀ ਮੈਂ ਗੁਰਦੁਆਰੇ ਨਹੀਂ ਜਾਇਆ ਕਰਨਾ? ਅਸੀਂ ਗੁਰਦੁਆਰੇ ਆਪਣੀ ਲੋੜ ਲਈ ਜਾਂਦੇ ਹਾਂ, ਗੁਰੂ ਨੂੰ ਸਾਡੀ ਲੋੜ ਕੋਈ ਨਹੀਂ। ਸਾਡੇ ਵੱਸ ਦੀ ਬਾਤ ਨਹੀਂ, ਕਿਤੇ ਇਤਿਹਾਸ ਨੂੰ ਬਚ ਗਏ। 1699 ਦੀ ਵਿਸਾਖੀ ਨੂੰ ਸਰਕਾਰੀ ਕਾਗਜ਼ਾਂ ਦੇ ਮੁਤਾਬਕ 80,000 ਦਾ ਇਕੱਠ ਹੋਇਆ ਸੀ ਅਨੰਦਪੁਰ ਸਾਹਿਬ। ਸਰਕਾਰੀ ਕਾਗਜ਼ਾਂ ਮੁਤਾਬਕ ਜਿਹੜੀ ਖੁਫੀਆ ਰਿਪੋਰਟ ਦਿੱਲੀ ਨੂੰ ਗਈ ਨਾ, ਉਹਨਾਂ ਨੇ ਦੱਸਿਆ ਵੀ ਅੱਜ 80,000 ਦਾ ਇਕੱਠ ਹੋਇਆ ਅਨੰਦਪੁਰ ਸਾਹਿਬ। ਤੇ ਸਤਿਗੁਰੂ ਪਾਤਸ਼ਾਹ ਨੇ ਆਖਿਆ ਮੈਨੂੰ ਸੀਸ ਦੀ ਲੋੜ ਹੈ। ਇੱਥੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਗਿਆਨੀ ਰਤਨ ਸਿੰਘ ਭੰਗੂ, ਜਿਹੜੇ ਬਾਬੇ ਮਹਿਤਾਬ ਸਿੰਘ ਦੇ ਪੋਤਰੇ ਹੋਏ ਨੇ ਸ਼ਹੀਦ, ਜਿਨ੍ਹਾਂ ਨੇ ਮੱਸੇ ਨੂੰ ਝੜਕਾਇਆ, ਉਹਦਾ ਪੋਤਰੇ ਹੋਏ ਨੇ ਭਾਈ ਰਤਨ ਸਿੰਘ ਭੰਗੂ। ਉਹਨਾਂ ਨੇ ਗ੍ਰੰਥ ਲਿਖਿਆ ਪ੍ਰਾਚੀਨ ਪੰਥ ਪ੍ਰਕਾਸ਼। ਉਹਦੀਆਂ ਪੰਕਤੀਆਂ ਨੇ ਜੋਸ਼ ਕਹੂਗੇ ਕੁਣਕੇ ਕੇ ਪਾਗ ਗਾਇਕ ਠੁਣਕੇ ਕੇ। ਜਿਹੜੇ ਕੜਾਹ ਦੇ ਯਾਰ ਸਨ, ਜਦੋਂ ਗੁਰੂ ਨੇ ਇੱਕ ਵੇਰਾ ਆਵਾਜ਼ ਮਾਰੀ ਤੇ ਕਹਿੰਦੇ ਛੂਟਾਂ ਵੱਟ ਕੇ ਮੁੜ ਕੇ ਪਿਛਾ ਭੌਂ ਕੇ ਨਹੀਂ ਵੇਖਿਆ। ਔਰ ਉਹਨਾਂ 80,000 ਦੇ ਇਕੱਠ ਵਿੱਚੋਂ ਸਾਰਿਆਂ ਤੋਂ ਪਹਿਲਾਂ ਬਾਬਾ ਦਇਆ ਰਾਮ ਉੱਠਿਆ ਤੇ ਨਮਸਕਾਰ ਗੁਰੂ ਨੂੰ ਤੇ ਨਮਸਕਾਰ ਉਹਨਾਂ ਗੁਰੂ ਕੇ ਪੰਜ ਪਿਆਰੇ ਸਬਾਨਾਂ ਨੂੰ। ਜਦੋਂ ਸਤਿਗੁਰੂ ਪਾਤਸ਼ਾਹ ਦੇ ਕੋਲ ਗਿਆ ਤੇ ਭੁੱਬਾਂ ਮਾਰ ਕੇ ਰੋ ਪਿਆ, ਅੱਖਾਂ ਚੋਂ ਗਲੇਡੂ ਚੱਲ ਪਏ, ਕਹਿਣ ਲੱਗਾ ਜੀ ਭੁੱਲ ਗਿਆ। ਹੋਰ ਕਹਿਣ ਲੱਗੇ ਦਇਆ ਰਾਮਾ ਇੰਨਾ ਵਿਰਾਗ। ਕਹਿੰਦਾ ਮਾਲਕਾ, ਮੈਂ ਤੇਰੀ ਤੀਜੀ ਆਵਾਜ਼ ਵਿੱਚ ਆਇਆ, ਮੇਰੇ ਨੰਬਰ ਘਟ ਗਿਆ ਤੇ ਆਪਾਂ ਨੂੰ ਤਾਂ ਰੋਜ਼ ਆਵਾਜ਼ਾਂ ਮਾਰਦਾ, ਆਪਾਂ ਆਉਂਦੇ ਹੀ ਨਹੀਂ। ਔਰ ਉਸ 80,000 ਦੇ ਇਕੱਠ ਵਿੱਚੋਂ ਗੁਰਮੁਖੋ ਕੇਵਲ ਤੇ ਕੇਵਲ ਪੰਜ ਨੇਤਰੇ, ਬਾਕੀ ਸਾਡੇ ਵਰਗੇ ਕੜਾਹ ਖਾਣ ਵਾਲੇ ਭੱਜ ਗਏ। ਇਸ ਕਰਕੇ ਗੁਰੂ ਦੀ ਪਰਖ ਵਿੱਚ ਪਾਸ ਹੋਣਾ ਬਹੁਤ ਔਖਾ ਹੈ ਤੇ ਗੁਰੂ ਅੱਗੇ ਅਰਦਾਸ ਕਰਿਆ ਕਰੀਏ, ਪਾਤਸ਼ਾਹ ਸਾਡੀ ਪਰਖ ਨਾ ਕਰੀ, ਸਾਡੀ ਪਰਖ ਨਾ ਕਰੀ। ਗੁਰੂ ਦੀ ਪਰਖ ਵਿੱਚ ਪਾਸ ਹੋਣਾ ਬੜਾ ਔਖਾ ਹੈ। ਮੇਰੇ ਪਾਤਸ਼ਾਹ ਕਹਿੰਦੇ ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ। ਉਹ ਮਨੁੱਖ ਜਿਹੜੇ ਸ਼ਕਤੀ ਦੇ ਪੁਜਾਰੀ ਹਨ, ਜਿਹੜੇ ਪਦਾਰਥਾਂ ਦੇ ਪੁਜਾਰੀ ਹਨ, ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਪਾਸੇ ਕਰਨਾ ਕਰ। ਕਿਉਂ? ਇਹਦਾ ਜਵਾਬ ਬਾਬਾ ਕਬੀਰ ਜੀ ਦਿੰਦੇ ਨੇ। ਕਹਿੰਦੇ ਨੇ ਸਾਕਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ। ਜਿਹੜਾ ਸਾਕਤ ਹੈ ਨਾ, ਇਹਦੇ ਤੋਂ ਦੂਰ ਰਹੋ। ਕਿਉਂ? ਕਹਿੰਦੇ ਬਾਸਨ ਕਾਰੋ ਪਰਸੀਏ, ਤੋ ਕੁਛ ਲਾਗੇ ਦਾਗ। ਭਾਂਡਾ ਕਾਲਾ ਹੋਵੇ ਜਿੱਥੇ ਆਪਾਂ ਦਾਲ ਭਾਜੀ ਬਣਾਉਂਦੇ ਹਾਂ, ਜਿੰਨਾ ਮਰਜ਼ੀ ਪਰਹੇਜ ਕਰੀਏ ਥੋੜ੍ਹਾ ਬਹੁਤੀ ਕਾਲ ਗੁਰਮੁਖੋਂ ਲੱਗ ਹੀ ਜਾਂਦੀ ਹੈ। ਬਾਸਨ ਕਹਿੰਦੇ ਨੇ ਭਾਂਡੇ ਨੂੰ। ਬਾਬਾ ਕਬੀਰ ਜੀ ਕਹਿੰਦੇ ਕਿ ਜਿਵੇਂ ਕਾਲ ਖਵਾਲੇ ਭਾਂਡੇ ਦੇ ਕਰਕੇ ਦਾਗ ਲੱਗ ਜਾਂਦਾ ਹੈ, ਕਮੀਜ਼ ਕਾਲੀ ਹੋ ਜਾਂਦੀ ਹੈ, ਇਸੇ ਪ੍ਰਕਾਰ ਜਿਹੜੇ ਸਾਖਤ ਪੁਰਖ ਨੇ ਨਾ, ਉਹਨਾਂ ਕੋਲ ਜਾਣ ਕਰਕੇ ਤੇਰੀ ਸੰਸਕਾਰ ਤੇ ਤੇਰੀ ਬੁੱਧੀ ਵੀ ਉਹੋ ਜਿਹੀ ਹੋ ਜਾਏਗੀ। ਇਸ ਕਰਕੇ ਕਹਿੰਦੇ ਨੇ ਸਾਖਤ ਸਿਉਂ ਕਰ ਉਲਟੀ ਰੇ, ਉਹ ਮਨੁੱਖ ਜਿਹੜੇ ਸ਼ਕਤੀ ਦੇ ਪੁਜਾਰੀ ਨੇ, ਜਿਹੜੇ ਮਾਇਆ ਦੇ ਪੁਜਾਰੀ ਨੇ, ਆਪਣੇ ਆਪ ਨੂੰ ਉਹਨਾਂ ਤੋਂ ਉਲਟਾ ਕਰ, ਪਾਸੇ ਕਰਨਾ ਕਰ, ਸੰਕੋਚ ਕਰਨਾ ਕਰ।
ਝੂਠਾ ਕੀ ਰੇ ਝੂਠ ਪ੍ਰੇਤ,
ਜਿਹੜਾ ਝੂਠਾ ਬੰਦਾ ਗੁਰਮੁਖੋ ਉਹਦਾ ਪ੍ਰੇਮ ਵੀ ਝੂਠਾ। ਆਪਾਂ ਸਾਡੇ ਕੁਸ਼ਰ ਭਰਾ ਇੱਕ ਪੰਕਤੀ ਬੋਲਦੇ ਹੁੰਦੇ ਨੇ, ਵੇੜੇ ਸੁੱਖਾਂ ਦੇ ਦੁਨੀਆਂ ਟੁੱਕ ਟੁੱਕ ਨੇੜੇ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਉਲਟੀ ਪੈਂਦੀ। ਸੁੱਖਾਂ ਦੇ ਮੌਕੇ ਤੇ ਬੜੇ ਮਿੱਤਰ ਨੇ, ਲੇਕਿਨ ਸੰਕਟ ਦੀ ਸਮੇਂ ਤੇ ਕੋਈ ਕਿਸੇ ਦਾ ਨਹੀਂ। ਇੱਕ ਜਦੋਂ ਮਰਗ ਦਾ ਭੋਗ ਹੁੰਦਾ ਨਾ, ਉਦੋਂ ਆਮ ਕਰਕੇ ਰਾਗੀ ਸਿੰਘ ਤੇ ਕਥਾ ਵਾਲਾ ਗੁਰਮੁਖੀ ਪੰਕਤੀਆਂ ਲਾਜ਼ਮੀ ਪੜ੍ਹਦਾ ਹੈ। ਉਹ ਕਹਿੰਦਾ ਹੈ, ਘਰ ਕੀ ਨਾਰ ਬਹੁਤ ਹਿਤ ਜਾਂ ਸਿਉਂ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਏਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਉਹ ਧਰਮ ਪਤਨੀ ਜਦੋਂ ਆਨੰਦ ਕਾਰਜ ਹੁੰਦਾ ਹੈ ਨਾ, ਤੇ ਗੁਰੂ ਕੇ ਰਾਗੀ ਸਿੰਘ ਇਹ ਸ਼ਬਦ ਪੜ੍ਹਦੇ ਨੇ, ਸਭੇ ਸਾਗ ਕੁੜਾਵੇ ਡੱਠੇ ਤੋਂ ਪੱਲੇ ਤੈਂਡੇ ਲਾਗੀ, ਵੀ ਬਾਕੀ ਦੇ ਸਾਗ ਝੂਠੇ ਤੇ ਮੈਂ ਤੇਰਾ ਤਾਂ ਪੱਲਾ ਫੜਿਆ। ਜਿਹਨੇ ਪੱਲਾ ਫੜਿਆ ਤੇ ਪ੍ਰਣ ਕੀਤਾ ਸੀ ਨਾ, ਜਿਦਨ ਸਾਡੀ ਮੌਤ ਹੋ ਗਈ ਉਹਨੇ ਦਰਵਾਜ਼ੇ ਤੱਕ ਜਾਣਾ, ਦਰਵਾਜ਼ੇ ਤੱਕ, ਮੜੀਆਂ ਤੱਕ ਵੀ ਸਾਥ ਨਹੀਂ ਦੇਗੀ, ਮੜੀਆਂ ਤੱਕ। ਮੈਂ ਲੁਧਿਆਣੇ ਪੜ੍ਹਦਾ ਸਾਂ ਤੇ ਕਸੂਰ ਸਾਈਡ ਸਾਡੇ ਲਾਗੇ ਹੈ, ਇੱਕ ਮਾਤਾ ਜੀ ਚੜ੍ਹਾਈ ਕਰ ਗਏ, ਮੈਂ ਵੀ ਨਾਲ ਗਿਆ। ਉਹਨਾਂ ਵਿੱਚ ਇੱਕ ਸਿਆਣਾ ਬਜ਼ੁਰਗ ਉਹ ਵੀ ਕਸੂਰ ਦਾ, ਸਾਡੇ ਪਿੰਡ ਰਿਸ਼ਤੇਦਾਰੀ ਪਿੰਡ ਭੂਰੇ ਕੋਨੇ, ਤੇ ਮੈਨੂੰ ਕਹਿੰਦਾ ਪੁੱਤਰਾ ਆਤੀਲਾ ਤੋੜ। ਮੈਂ ਜ਼ਿੰਦਗੀ 'ਚ ਪਹਿਲੀ ਵਾਰ ਉਦੋਂ ਗਿਆ, ਮਗਰ ਮੈਂ ਉਹਨੂੰ ਆਖਿਆ ਜੀ ਮੈਂ ਸਮਝਿਆ ਨਹੀਂ। ਕਹਿੰਦਾ ਪੁੱਤ ਇਹਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਤੇਰਾ ਤੇ ਸਾਡਾ ਅੱਜ ਤੋਂ ਬਾਅਦ ਰਿਸ਼ਤਾ ਮੁੱਕਾ। ਇਹ ਮੜੀਆਂ ਦੇ ਵਿੱਚ ਕਈ ਤੀਲ ਲੱਭਦੇ ਫਿਰਦੇ ਤੀਲੇ, ਉਹਦਾ ਭਾਵ ਹੁੰਦਾ ਵੀ ਜਿੰਨਾ ਆਪਣਾ ਨਿਭ ਗਿਆ ਵਧੀਆ ਹੋ ਗਿਆ, ਹੁਣ ਤੂੰ ਆਪਣੇ ਘਰ ਤੇ ਮੈਂ ਆਪਣੇ ਘਰ। ਇੱਕ ਮੈਂ ਆਪਣੇ ਕੋਲੋਂ ਦ੍ਰਿਸ਼ਟਾਂਤ ਬਣਾਇਆ, ਹੁਣ ਜਿਹਦੇ ਨਾਲ ਆਪਾਂ ਵਿਚਰੇ ਹੋਈਏ, ਜਿਹਦੇ ਨਾਲ ਪ੍ਰੇਮ ਹੋਵੇ, ਜਿਹਨੂੰ ਕਦੇ ਮਿਲੇ ਹੋਈਏ, ਸੁਪਨਾ ਆ ਹੀ ਜਾਂਦਾ ਨਾ। ਬੀਬੀ ਦਾ ਪਤੀ ਚੜ੍ਹਾਈ ਕਰ ਗਿਆ, 27-28 ਸਾਲ ਹੋ ਗਏ, ਤੇ ਫੁਰਨੇ ਸੁਪਨੇ ਦੇ ਵਿੱਚ ਪਤੀ ਮਿਲ ਗਿਆ ਸੁਪਨੇ ਵਿੱਚ, ਤੇ ਦਿਨੇ ਉੱਠਦਿਆਂ ਸਾਰ ਬੜੀ ਉਦਾਸ ਤੇ ਚਾਹ ਨਹੀਂ ਪੀਂਦੀ, ਤੇ ਪੁੱਤ ਕਹਿਣ ਲੱਗਾ ਮਾਂ ਕੀ ਗੱਲ ਸੁੱਖ ਤਾਂ ਹੈ। ਕਹਿਣ ਲੱਗੀ ਪੁੱਤ ਔਂਤਰੇ ਬਾਬੇ ਮਰ ਜਾਣ, ਔਂਤਰੇ ਬਾਬੇ ਮਰ ਜਾਣ। ਉਹ ਕਹਿਣ ਲੱਗਾ ਬੇਬੇ ਕੀ? ਕਹਿੰਦਾ ਬਾਬਿਆਂ ਨੇ ਪਾਠ ਕੀਤਾ ਤੇ ਪਾਠ ਪੂਰਾ ਨਹੀਂ ਹੋਇਆ, ਰਾਤ ਤੇਰਾ ਪਿਓ ਮੈਨੂੰ ਮਿਲਿਆ ਕਿਤੇ ਲੈ ਨਾ ਜਾਏ। ਜਿਹਦੇ ਕਰ 30 ਸਾਲ ਵਸੀ ਉਹਨੂੰ ਸੁਪਨੇ ਵਿੱਚ ਵੇਖਣ ਲਈ ਰਾਜੀ ਨਹੀਂ। ਇਹਦਾ ਕਿਤੇ ਗਲਤ ਅਰਥ ਨਾ ਕਰਨਾ, ਮੈਂ ਬੀਬੀਆਂ ਨੂੰ ਕਹਿ ਰਿਹਾ ਜਾਂ ਬੰਦਿਆਂ ਨੂੰ ਕਹਿ ਰਿਹਾ, ਇਹ ਸਾਡੀ ਸਮੁੱਚੀ ਸੋਚ ਹੈ। ਆਪਾਂ ਕੇਵਲ ਤੇ ਕੇਵਲ ਆਪਣੇ ਤੱਕ ਸੀਮਿਤ ਹਾਂ, ਆਪਣੇ ਤੱਕ। ਇਹਦਾ ਕਿਤੇ ਗਲਤ ਅਰਥ ਨਾ ਕਰਨਾ ਵੀ ਮੈਂ ਬੀਬੀਆਂ ਨੂੰ ਆਖਿਆ ਜਾਂ ਕਿਸੇ ਹੋਰ ਨੂੰ ਆਖਿਆ। ਮੇਰਾ ਕਹਿਣ ਦਾ ਭਾਵ ਜਿਹਨੂੰ ਆਪਾਂ ਕਹਿੰਦੇ ਵੀ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਦ੍ਰਿਸ਼ਟਾਂਤ ਦੇਣ ਲਈ ਸਾਨੂੰ ਕੁਝ ਨਾ ਕੁਝ ਕਹਿਣਾ ਪੈਂਦਾ ਹੈ। ਇਸ ਕਰਕੇ ਜਿਹੜਾ ਇਹ ਝੂਠਾ ਸੰਸਾਰ ਹੈ ਨਾ, ਇਹਦਾ ਪ੍ਰੇਮ ਵੀ ਝੂਠਾ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਮੌਕੇ ਮੈਂ ਇੱਥੇ ਰਿਹਾ, ਮੈਂ ਕਥਾ ਉਦੋਂ ਵੀ ਕਰਨੀ, ਤੇ ਜਿਹੜੀ ਉਹ ਪਰਲੀ ਗੁੱਠ ਹੈ ਨਾ ਜਿੱਥੇ ਆਪਾਂ ਕੱਪੜੇ ਜਮ੍ਹਾਂ ਕਰਾਉਣੇ, ਇੱਥੇ ਮੈਂ ਰਹਿੰਦਾ ਹੁੰਦਾ ਸਾਂ। ਇੱਕ ਮਾਤਾ ਨੇ ਮੈਨੂੰ ਰੋਜ਼ ਪਰੌਂਠੀਆਂ ਖਵਾਉਣੀਆਂ ਬਿਨਾਂ ਨਾਗਾ, ਬਾਕੀਆਂ ਨੂੰ ਇੱਕ ਆਕਾ ਕਥਾ ਕਰਦਾ। ਜਦੋਂ ਟੈਗ ਹੋ ਕੇ ਸਮਾਂ ਲੰਘ ਗਿਆ ਤੇ ਕੁਦਰਤੀ ਤੌਰ ਤੇ ਮਾਤਾ ਉੱਥੇ ਬੈਠੀ ਤੇ ਮੈਂ ਕਿਹਾ ਮਾਤਾ ਜੀ ਕੀ ਹਾਲ? ਕਹਿਣ ਲੱਗੀ ਮੈਂ ਤੈਨੂੰ ਕਾਕਾ ਸਿਆਣਿਆ ਨੀ, ਦੱਸੋ ਮੈਂ ਬੰਬ ਚਲਾਇਆ? ਕਹਿਣ ਦਾ ਭਾਵ ਕਿ ਜੇ ਮੈਂ ਆਖਿਆ ਵਾਕਬੇ ਤੇ ਕਿਤੇ ਮੈਂ ਕਾਬੂ ਨਾ ਆ ਜਾਵਾਂ, ਮੈਂ ਮੇਰਾ ਗੁਨਾਹ ਕੋਈ ਨਹੀਂ, ਮੈਂ ਕੇਵਲ ਤੇ ਕੇਵਲ ਸੰਤ ਬਾਬਾ ਜਰਨੈਲ ਸਿੰਘ ਦੇ ਕੋਲੋਂ ਦਸਮ ਪਾਤਸ਼ਾਹ ਦੀ ਬਾਣੀ ਦੇ ਅਰਥ ਸੁਣਦਾ ਰਿਹਾ। ਇੱਥੇ ਉਹ ਗੁਰੂ ਕੇ ਲੰਗਰ ਦੇ ਉੱਪਰ ਦਸਮ ਦੀ ਕਥਾ ਕਰਦੇ ਹੁੰਦੇ ਸਨ ਤੇ ਮੈਂ ਵਿਦਿਆਰਥੀ ਹਾਂ, ਉਹਨਾਂ ਦੇ ਕੋਲੋਂ ਕੇਵਲ ਤੇ ਕੇਵਲ ਗੁਰਬਾਣੀ ਦੇ ਅਰਥ ਸੁਣੇ ਨੇ। ਲੇਕਿਨ ਸਮਾਂ ਆਇਆ ਕਹਿੰਦੇ ਅਸੀਂ ਤੇ ਇਹਨੂੰ ਜਾਣਦੇ ਨਹੀਂ, ਇਹ ਹੈ ਝੂਠੇ ਕੀਰੇ, ਝੂਠ ਝੂਠ ਪ੍ਰੀਤ, ਜਿਹੜਾ ਝੂਠਾ ਸੰਸਾਰ ਹੈ ਨਾ ਇਹਦਾ ਪ੍ਰੇਮ ਵੀ ਝੂਠਾ।
ਛੁਟਕੀ ਰੇ ਮਨ ਛੁਟਕੀ ਰੇ,
ਇਸ ਕਰਕੇ ਮਨਾ ਇਹਦਾ ਛੁਟਕਾਰਾ ਕਰ, ਇਹਦੇ ਨਾਲ ਸਾਂਝ ਨਾ ਪਾ।
ਸਾਕਤ ਸੰਗ ਨਾ ਛੁਟਕੀ ਰੇ,
ਸਾਕਤ ਸੰਗ ਨਾ ਛੁਟਕੀ ਰਾ, ਪਰ ਕੀ ਕਰੀਏ, ਇਹ ਬਰਿਆਈ ਏਡੀ ਚੰਗੀ ਲੱਗਦੀ ਹੈ, ਇਹਨੂੰ ਛੱਡਣ ਨੂੰ ਚਿੱਤ ਨਹੀਂ ਕਰਦਾ।
ਰਹਾਓ
ਸਰਾਮ ਦੇ ਕਰਕੇ ਕਿਰਪਾ ਕਰਦੇ ਹਨ,
ਜਿਉਂ ਕਾਜਰ ਪਰ ਮੰਦਰ ਰੱਖਿਓ।
ਜਿਵੇਂ ਕੋਈ ਬੰਦਾ ਬਿਮਾਰ ਹੋਵੇ ਨਾ ਤੇ ਉਹਨੂੰ ਡਾਕਟਰ ਕਵੇ ਵੀ ਤੂੰ ਸ਼ਰਾਬ ਨਾ ਪੀਆ ਕਰ, ਤੇ ਕਹਿਣਗੇ ਜੀ ਅੱਠੀ ਦਿਨ ਹੀ ਪੀ ਰਿਹਾ ਕਰਾਂ, ਵੀ ਜਿਵੇਂ ਪਤਾ ਨੀ ਨਾ ਤੇ ਪਿਓ ਦਾ ਠੇਕਾ ਹੈ। ਉਹਨੇ ਆਖਿਆ ਜੀ ਨਾ ਪੀਆ ਕਰ, ਤੇ ਕਹਿਣਗੇ ਅੱਠੀ ਦਿਨ ਹੀ ਪੀ ਲਿਆ ਕਰਾਂ। ਕਹਿਣ ਦਾ ਪਾਵੜਾ ਮਾਨ ਹੈ ਨਾ, ਇਹਦਾ ਸੁਭਾਅ ਵੀ ਹਰ ਉਲਟੀ ਗੱਲ ਨੂੰ ਪਕੜਦਾ, ਹਰ ਉਲਟੀ ਗੱਲ ਨੂੰ ਜਿਹੜੇ ਪਾਸੇ ਤੋਂ ਇਹਨੂੰ ਰੋਕੀਏ ਨਾ ਉਸ ਪਾਸੇ ਨੂੰ ਜਾਂਦਾ ਹੈ। ਇਸ ਪ੍ਰਕਾਰ ਕਹਿੰਦੇ ਨੇ ਜਿਹੜੀ ਇਹ ਬਰਿਆਈ ਹੈ ਨਾ ਇਹ ਮਨੁੱਖ ਨੂੰ ਛੱਡਦੀ ਨਹੀਂ।
ਜਿਉਂ ਕਾਜਰ ਪਰ ਮੰਦਰ ਰੱਖਿਓ,
ਕਹਿੰਦੇ ਜਿਵੇਂ ਗੁਰਮੁਖੋ ਮਕਾਨ ਇੱਕ ਉਹਦੇ ਚ ਆਪਾਂ ਕਾਲ ਖਲਾਈ ਜਾਂ ਕਾਲਾ ਰੰਗ ਕੀਤਾ ਹੈ।
ਜੋ ਪੈਸਾ ਕਾਲੂ ਖੀਰੇ,
ਜਿਹੜਾ ਕਮਰਾ ਕਾਲਾ ਕਮਰਾ ਨਾ ਉਹਦੇ ਵਿੱਚ ਜਿਹੜਾ ਵੀ ਪਏਗਾ ਉਹਨੂੰ ਕਾਲਖ ਲੱਗੇ ਲੱਗੇਗੀ। ਉੱਪਰ ਵੀ ਦ੍ਰਿਸ਼ਟਾਂਤ ਆਇਆ ਤੇ ਉਹ ਦ੍ਰਿਸ਼ਟਾਂਤ ਇੱਥੇ ਗੁਰਦੇਵ ਨੇ ਦੁਬਾਰਾ ਵਰਤਿਆ। ਕਾਜਰ ਕਹਿੰਦੇ ਨੇ ਕਾਲਖ ਨੂੰ, ਮੰਦਰ ਦਾ ਭਾਵ ਮਕਾਨ, ਜਿਹੜਾ ਮਕਾਨ ਅੰਦਰੋਂ ਕਾਲਾ ਹੈ ਜਿਹਦੇ ਵਿੱਚ ਕਾਲਖ ਲੱਗੀ ਹੈ, ਜਿਹੜਾ ਵੀ ਉਹਦੇ ਨਾਲ ਲੱਗੇਗਾ ਉਹਨੂੰ ਕਾਲਖ ਮੁਤਾਸਰ ਕਰੇਗੀ, ਪ੍ਰਭਾਵਿਤ ਕਰੇਗੀ।
ਦੂਰੋਂ ਹੀ ਤੇ ਭਾਗ ਗਇਓ ਹੈ,
ਜਿਨ੍ਹਾਂ ਦੇ ਕਰਮ ਚੰਗੇ ਨੇ ਭਾਈ ਉਹ ਦੂਰੋਂ ਪਾਸੇ ਹੋ ਗਏ।
ਜਿਸ ਗੁਰ ਮਿਲ ਛੁਟਕੀ ਤ੍ਰਿਕੁਟੀ ਰੇ,
ਛੁੱਟਣਗੇ ਕੌਣ ਜਿਨ੍ਹਾਂ ਨੇ ਗੁਰੂ ਦੀ ਸੰਗਤ ਕਰਕੇ ਤ੍ਰਿਕੁਟੀ ਤੋਂ ਪਾਸਾ ਕਰ ਲਿਆ। ਤ੍ਰਿਕੁਟੀ ਕੀ ਹੈ? ਇਹ ਵਿਦਵਾਨ ਲੋਕ ਧਰਮ ਗ੍ਰੰਥਾਂ ਚ ਉਹਨਾਂ ਨੇ ਬੜਾ ਇਹਦਾ ਖੁਲਾਸਾ ਕੀਤਾ ਹੈ ਤ੍ਰਿਕੁਟੀ ਦਾ। ਧਿਆਤਾ ਧਿਆਨ ਤੇ ਧੇ, ਸੁੱਤ ਬਿਤ ਲੋਕ ਈਖਣਾ ਤੀਨੀ, ਕਾਇਕ ਵਾਚਕ ਮਾਨਸਿਕ, ਔਰ ਚੌਥਾ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ। ਇਹਦਾ ਥੋੜਾ ਜਿਹਾ ਖੁਲਾਸਾ ਕਰਾਂ। ਧਿਆਤਾ ਦਾ ਧਿਆਤਾ ਧਿਆਨ ਧੇ ਦਾ ਅਰਥ ਹੁੰਦਾ ਹੈ ਮੇਰਾ ਕੋਈ ਟਾਰਗੇਟ ਹੈ, ਜਿਹਦੇ ਜਿਹੜੀ ਚੀਜ਼ ਟਾਰਗੇਟ ਉਹਨੂੰ ਕਹਿੰਦੇ ਨੇ ਧੇ। ਜਿਹੜਾ ਧਿਆਨ ਧਰਨ ਵਾਲਾ ਉਹਨੂੰ ਕਹਿੰਦੇ ਨੇ ਧਿਆਤਾ। ਔਰ ਇਸੇ ਤਰ੍ਹਾਂ ਜਿਸ ਕਰਕੇ ਸਾਡਾ ਸੰਪਰਕ ਹੋਇਆ ਇਹਨੂੰ ਕਹਿੰਦੇ ਨੇ ਧਿਆਨ। ਔਰ ਦੂਜਾ ਹੈ ਕਾਇਕ ਵਾਚਕ ਤੇ ਮਾਨਸਿਕ। ਸਾਡੇ ਮਨ ਵਿੱਚ ਕਈ ਤਰ੍ਹਾਂ ਦੇ ਫੁਰਨੇ ਆਉਂਦੇ ਉਹਨੂੰ ਕਹਿੰਦੇ ਨੇ ਮਾਨਸਿਕ। ਵਾਚਕ ਦਾ ਭਾਵ ਬੋਲਣਾ ਤੇ ਕਾਇਕ ਦਾ ਭਾਵ ਆਉਂਦਾ ਉਹਨੂੰ ਕਰਨਾ। ਤੀਜਾ ਸਾਡੇ 'ਚ ਜਿਹੜਾ ਰੁਕਾਵਟ ਹੈ ਉਹ ਇਹ ਹੈ, ਸਾਰੇ ਜਣੇ ਅੰਦਰ ਝਾਤੀ ਮਾਰੋ, ਸਾਡੇ ਘਰ ਔਲਾਦ ਹੋਵੇ ਇਹਨੂੰ ਕਹਿੰਦੇ ਸੁੱਤ। ਤੇ ਜੇ ਨੰਬਰ ਤੇ ਬਿਤ ਬਿਤ ਨਾਮ ਪੈਸਾ, ਮੇਰੇ ਕੋਲ ਚਾਰ ਪੈਸੇ ਹੋਣ, ਇਹ ਤਿੰਨ ਤਰ੍ਹਾਂ ਦੀ ਇਹ ਵੀ ਤ੍ਰਿਕੁਟੀ ਹੈ। ਸੁੱਤ ਬਿਤ ਲੋਕ ਈਖਣਾ ਤੀਨੀ, ਮੇਰੇ ਘਰ ਔਲਾਦ ਹੋਵੇ ਉਹਨਾਂ ਦੀ ਵਰਤੋਂ ਵਾਸਤੇ ਚਾਰ ਪੈਸੇ ਹੋਣ, ਔਰ ਲੋਕਾਂ 'ਚ ਮੇਰੀ ਵਾਹ 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 ਹੋਵੇ ਵੀ ਫਲਾਨਾ ਬੜਾ ਬੰਦਾ ਚੰਗਾ ਹੈ। ਗੁਰਮੁਖ ਮੇਰਾ ਇਕਦਮ ਧਿਆਨ ਨਸ਼ਹਿਰੇ ਢਾਲੇ ਚਲਾ ਗਿਆ, ਧੰਨ ਗੁਰੂ ਤੇ ਧੰਨ ਗੁਰੂ ਤੇ ਸਿੱਖ। ਉਸ ਨਗਰ ਦਾ ਗੁਰਮੁਖ ਇੱਕ ਬ੍ਰਹਮ ਗਿਆਨੀ ਹੋਇਆ ਜਲਨ ਜੱਟ। ਮੈਂ ਸੁਣਾਉਣ ਲੱਗਾ ਪਰ ਮੇਰਾ ਕਾਲਜਾ ਕੰਮ ਦਾ ਵੀ ਇਹੋ ਜਿਹਾ ਬਣਨਾ ਬੜਾ ਔਖਾ। ਉਹ ਦੋਵਾਂ ਪੱਖਾਂ ਤੋਂ ਬੜਾ ਅਮੀਰ ਹੋਇਆ। ਉਹਦੇ ਕੋਲ ਜਾਇਦਾਦ ਹੀ ਬੜੀ ਸੀ ਤੇ ਨਾਮ ਦੇ ਨਾਲ ਹੀ ਬੜਾ ਰੰਗਿਆ ਸੀ, ਨਹੀਂ ਤੇ ਆਮ ਕਰਕੇ ਜਦੋਂ ਪੈਸੇ ਧੇਲੇ ਤਾਂ ਰੱਬ ਦੀ ਪਰਵਾਹ ਨਹੀਂ ਕਰਦਾ, ਉਹ ਰਾਹ ਰੱਬ ਬਣ ਪੈਂਦਾ। ਮਾਇਆ ਵੀ ਬੜੀ ਹੈ ਔਰ ਇੱਕ ਦੁਨੀਆਂ ਮੇਰੇ ਆਪਣੀ ਜਾਣਕਾਰੀ ਦੇ ਮੁਤਾਬਕ ਕਿਤੇ ਪਤੀ ਬ੍ਰਹਮ ਗਿਆਨੀ ਹੈ ਤੇ ਪਤਨੀ ਨਹੀਂ, ਕਿਤੇ ਪਤਨੀ ਬ੍ਰਹਮ ਗਿਆਨੀ ਤੇ ਪਤੀ ਨਹੀਂ। ਜੋੜੀਆਂ ਦਾ ਜੋੜੀ ਬ੍ਰਹਮ ਗਿਆਨੀ ਬਹੁਤ ਘੱਟ ਹੈ ਮੇਰੀ ਜਾਣਕਾਰੀ ਮੁਤਾਬਕ। ਮੈਂ ਹੋ ਸਕਦਾ ਭੁਲੇਖੇ 'ਚ ਹੋਵਾਂ ਪਰ ਮੈਨੂੰ ਅੱਜ ਤੱਕ ਜਾਣਕਾਰੀ ਨਹੀਂ। ਇਹ ਦੋਵੇਂ ਪਤੀ ਪਤਨੀ ਬ੍ਰਹਮ ਗਿਆਨੀ ਹੋਏ ਨੇ। ਬਾਬਾ ਜਲਨ ਜੱਟ ਹਲਵਾ ਕੇ ਆਇਆ। ਮੈਂ ਗੱਲ ਕਰ ਰਿਹਾ ਸੋਤਬਿਤ ਲੋਕ ਇੱਖਣਾ ਤੀਨੀ। ਹਲਵਾ ਕੇ ਆਇਆ ਤੇ ਅਗਲੇ ਅੱਗੇ ਰਿਵਾਜ ਹੁੰਦਾ ਸੀ ਵੀ ਆ ਪੱਖੇ ਤਾਂ ਸਾਡੇ ਵਹਿੰਦਿਆਂ ਵਹਿੰਦਿਆਂ ਆਏ ਨੇ ਨਾ। ਲੋਕੀ ਗਰਮੀ ਦੇ ਮੌਸਮ ਚ ਕਈ ਲੋਕ ਮੋਟਾ ਕੱਪੜਾ ਲੈ ਕੇ ਸੌਂਦੇ ਸਨ ਵੀ ਮੁੜਕਾ ਆਉਣ ਨਾਲ ਸਰੀਰ ਠੰਡਾ ਹੋ ਜਾਂਦਾ ਤੇ ਨੀਂਦ ਚੰਗੀ ਆਉਂਦੀ। ਬਾਬੇ ਜਲਣ ਜੜ ਦੇ ਦੋਵੇਂ ਪੁੱਤ ਚਾਦਰ ਤਾਣ ਕੇ ਸੁੱਤੇ ਨੇ। ਬਾਬਾ ਜਲਣ ਆਣ ਕੇ ਆਪਣੀ ਹਰਨਾਲੀ ਨੂੰ ਲਾਉਣ ਲੱਗਾ। ਇਹ ਕਹਾਵਤ ਬੜੀ ਪ੍ਰਚਲਿਤ ਹੈ ਪਰ ਗੁਰਬਾਣੀ ਚ ਨਹੀਂ। ਇਹ ਆਪਾਂ ਆਮ ਬੋਲਦੇ ਵੀ ਸ਼ਾਇਦ ਗੁਰਬਾਣੀ ਚ ਹੋਵੇ ਪਰ ਗੁਰਬਾਣੀ ਚ ਨਹੀਂ। ਉਹ ਕੀ ਹੈ, ਸੰਤ ਕਾ ਬੋਲਿਆ ਸਹਿਜ ਸੁਭਾਏ, ਸੰਤ ਕਾ ਬੋਲਿਆ ਬਿਰਥਾ ਨਾ ਜਾਏ। ਇਹ ਪ੍ਰਚਲਿਤ ਹੈ ਪਰ ਗੁਰਬਾਣੀ ਚ ਲਿਖਿਆ ਨਹੀਂ। ਉੱਥੇ ਮੈਂ ਪੜ੍ਹਿਆ ਵੀ ਬਾਬਾ ਜਲਣ ਜੱਟ ਆਪਣੀ ਧਰਮ ਪਤਨੀ ਨੂੰ ਕਹਿਣ ਲੱਗਾ ਕਿੱਡੇ ਸੋਹਣੇ ਖੱਫਣ ਫੱਬਦੇ ਨੇ ਸੁਭਾਵਕ। ਜਿਹੜੀ ਬਾਬੇ ਦੀ ਘਰਵਾਲੀ ਸੀ ਉਹਦਾ ਨਾਮ ਸੀ ਰਾਮ ਕੀ, ਕਹਿੰਦੇ ਰਾਮ ਕੀ ਕਿੰਨੇ ਸੋਹਣੇ ਖੱਫਣ ਫੱਬਦੇ ਨੇ। ਤੇ ਰਾਮ ਕੀ ਨੇ ਇੱਕਦਮ ਆਪਣੇ ਪੁੱਤਰਾਂ ਨੂੰ ਲਾਇਆ, ਕਹਿਣ ਲੱਗੀ ਪੁੱਤ ਆਪਣੇ ਪਿਓ ਦੀ ਹਰਨਾਲੀ ਖੋਲੋ ਤੇ ਕੀ ਵੇਖਿਆ, ਦੋਵੇਂ ਦੇ ਦੋਵੇਂ ਹੈ ਨੀ, ਦੋਵੇਂ ਦੇ ਦੋਵੇਂ ਹੈ ਨੀ। ਨਾ ਮਾਂ ਰੋਈ ਨਾ ਪਿਓ ਰੋਇਆ। ਤੇ ਬਾਬਾ ਜਲਨ ਜੱਟ ਕਹਿਣ ਲੱਗਾ ਭਾਗਾਂ ਵਾਲੀਏ ਇਹ ਵੀ ਰੱਬ ਦੀ ਮੌਜ, ਨਾ ਮੰਗਣੇ ਪਾਉਣਗੇ ਤੇ ਨਾ ਵਿਹਾਉਣੇ ਪੈਣਗੇ। ਇਹ ਜੀ ਉਹਨਾਂ ਦੀ ਅਵਸਥਾ। ਸੋਤਬਿਤ ਲੋਕ ਈਕਣਾ ਤੀਨੀ, ਇਹਨਾਂ ਤਿੰਨਾਂ ਪੱਖਾਂ ਤੋਂ ਉੱਤਰ, ਸੋਤਾ ਭਾਵ ਪੁੱਤਰ, ਬੇਦਾ ਭਾਵ ਪੈਸਾ ਤੇ ਲੋਕ ਈਕਣਾ ਤੋਂ ਭਾਵ ਹੁੰਦਾ ਹੈ ਲੋਕਾਂ ਵਿੱਚ ਸਾਡੀ ਵਾਹ ਵਾਹ ਹੋਵੇ, ਲੋਕੀ ਕਹਿਣ ਵੀ ਫਲਾਨਾ ਬੜਾ ਚੰਗਾ ਬੰਦਾ ਹੈ। ਤਿੰਨ ਚੀਜ਼ਾਂ ਤਕਰੀਬਨ ਆਪਾਂ ਸੁਣਦੇ ਰਹਿੰਦੇ ਤੇ ਬੋਲਦੇ ਹਾਂ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਗੁਰਬਾਣੀ ਚ ਇਹਦਾ ਜ਼ਿਕਰ ਹੈ ਰਜਗੁਣ, ਰਜਗੁਣ ਸਤਗੁਣ ਤਮ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਇਹ ਤਿੰਨੇ ਮਾਇਆ ਦਾ ਰੂਪ ਹਨ, ਫਰਕ ਜ਼ਰੂਰ ਹੈ ਪਰ ਹੈ ਮਾਇਆ ਰੂਪ। ਤਮੋ ਗੁਣ ਦਾ ਭਾਵ ਹੁੰਦਾ ਸੌਣ ਦਾ ਲਾਲਚ, ਖਾਣ ਦਾ ਲਾਲਚ, ਉਹਨੂੰ ਤਮੋ ਗੁਣੀ ਕਹਿੰਦੇ ਨੇ। ਰਜੋ ਗੁਣੀ ਦਾ ਭਾਵ ਹੁੰਦਾ ਚੌਧਰ ਦੀ ਭੁੱਖ, ਜਿਵੇਂ ਆਪਾਂ ਕੁਰਸੀ ਦੀ ਪ੍ਰਾਪਤੀ ਵਾਸਤੇ ਬੜੇ ਬੜੇ ਯਤਨ ਕਰਦੇ ਨੇ ਲੋਕੀ, ਇਹਨੂੰ ਕਹਿੰਦੇ ਰਜੋ ਗੁਣ। ਸਤੋ ਗੁਣ ਇੱਕ ਬੜਾ ਖਤਰਨਾਕ ਪੁਆਇੰਟ ਹੈ ਵੀ ਮਨੁੱਖ ਬੜੇ ਚੰਗੇ ਕੰਮ ਕਰਦਾ ਹੈ, ਦਾਨ ਪੁੰਨ ਕਰਦਾ ਹੈ, ਭਲੇ ਕੰਮ ਕਰਦਾ ਹੈ, ਲੇਕਿਨ ਇਹ ਆਪਣੇ ਮਨ ਵਿੱਚ ਇੱਛਾ ਹੁੰਦੀ, ਸਾਰੇ ਜਣੇ ਝਾਤੀ ਮਾਰਿਆ ਜੀ ਇਹ ਬੜਾ ਪ੍ਰਬਲ ਰੋਗ ਹੈ। ਅਸੀਂ ਬਾਣੀ ਵੀ ਪੜ੍ਹਦੇ ਹਾਂ, ਸੇਵਾ ਵੀ ਕਰਦੇ ਹਾਂ, ਕਿਸੇ ਨੂੰ ਥੋੜ੍ਹਾ ਬਹੁਤਾ ਦੇਣੇ ਵੀ ਹਾਂ, ਲੇਕਿਨ ਇਹ ਸੰਸਕਾਰ ਰਹਿੰਦੇ ਵੀ ਲੋਕੀ ਮੈਨੂੰ ਚੰਗਾ ਕਹਿਣ, ਕਿਸੇ ਕੋਲ ਨਿੰਦਾ ਨਹੀਂ ਦਿੰਦਾ, ਰੱਬ ਦਾ ਨਾਂ ਲੈਣਾ, ਕਿਸੇ ਨੂੰ ਦੇਣਾ, ਲੇਕਿਨ ਮੈਂ ਹੋਣਾ ਵੀ ਮੇਰਾ ਲੋਕੀ ਸਤਿਕਾਰ ਕਰਨ, ਇਹਨੂੰ ਕਹਿੰਦੇ ਸਤੋ ਗੁਣ। ਤੇ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਭਾਈ ਇਹ ਸਾਰੇ ਮਾਇਆ ਰੂਪ ਨੇ। ਆਪਣੇ ਮਨ ਵਿੱਚ ਸ਼ੰਕਾ ਆ ਗਿਆ ਵੀ ਭਾਈ ਸਾਹਿਬ ਸਤੋ ਗੁਣ ਮਾੜਾ ਕਿਵੇਂ ਹੋਇਆ, ਵੀ ਰੱਬ ਦਾ ਨਾਂ ਵੀ ਲੈਂਦਾ ਹੈ, ਕਿਸੇ ਨੂੰ ਕੁਝ ਦਿੰਦਾ ਵੀ ਹੈ, ਤੇ ਇਹ ਮਾੜਾ ਕਿਵੇਂ ਹੋਇਆ। ਇਹਦਾ ਜਵਾਬ ਗੁਰਮੁਖੋ ਸਾਡੇ ਇਤਿਹਾਸ ਵਿੱਚ ਹੈ। ਜਦੋਂ ਮਹਾਰਾਜੇ ਰਣਜੀਤ ਸਿੰਘ ਦੇ ਪੁੱਤਰ ਮਹਾਰਾਜੇ ਖੜਕ ਸਿੰਘ ਨੂੰ ਕੈਦ ਕੀਤਾ ਗਿਆ ਨਾ, ਉਹਨੂੰ ਸੋਨੇ ਦੀਆਂ ਹੱਥ ਘੜੀਆਂ ਤੇ ਸੋਨੇ ਦੀਆਂ ਬੇੜੀਆਂ ਲਈਆਂ ਗਈਆਂ ਨੇ। ਆਮ ਬੰਦੇ ਨੂੰ ਫੜਿਆ ਜਾਵੇ ਜਿਵੇਂ ਆਪਾਂ ਵੇਹਦੇ ਹਾਂ, ਉਹਨੂੰ ਲੋਹੇ ਦੀ ਹੱਥ ਘੜੀ ਲਾਈ ਜਾਂਦੀ ਹੈ, ਲੋਹੇ ਦੀਆਂ ਬੇੜੀਆਂ ਲਾਈਆਂ ਜਾਂਦੀਆਂ ਨੇ। ਲੇਕਿਨ ਮਹਾਰਾਜੇ ਰਣਜੀਤ ਸਿੰਘ ਦੇ ਵੱਡੇ ਪੁੱਤਰ ਨੂੰ ਮੈਂ ਇਹ ਪੜ੍ਹਿਆ ਸਿੱਖ ਰਾਜ ਕਿਵੇਂ ਗਿਆ, ਉਹਨੂੰ ਸੋਨੇ ਦੀਆਂ ਹੱਥ ਘੜੀਆਂ ਤੇ ਸੋਨੇ ਦੀ ਬੇੜੀ ਮਾਰੀ ਗਈ। ਭਾਵੇਂ ਸੋਨੇ ਦੀ ਹੈ ਪਰ ਹੈ ਤਾਂ ਬੰਨਣ ਵਾਲੀ ਨਾ, ਭਾਵੇਂ ਸੋਨੇ ਦੀ ਬੇੜੀ ਪਰ ਇਹ ਥੋੜਾ ਵੀ ਸੋਨੇ ਦੀ ਬੇੜੀ ਨਾਲ ਦਰਦ ਨਾ ਹੋਵੇਗੀ ਜੇ ਬੰਨੇਗੀ ਨੇ। ਇਸ ਪ੍ਰਕਾਰ ਇਹ ਤਿੰਨੇ ਦੀਆਂ ਤਿੰਨੇ ਬੇੜੀਆਂ ਹਨ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਨਾ ਦੂਰੋਂ ਹੀ ਤੇ ਭਾ ਗਇਓ ਹੈ, ਜਿਸ ਗੁਰਮਿਲ ਤੁਰ ਛੁੜਕੀ ਤੁਰਕੁੱਟੀ ਰੇ। ਜਿਨ੍ਹਾਂ ਤੇ ਗੁਰੂ ਨੇ ਕਿਰਪਾ ਕੀਤੀ, ਜਿਹੜੇ ਧਿਆਤਾ ਧਾਨ ਧੇ ਵਾਲੇ ਪਾਸੇ ਤੋਂ ਛੁੱਟ ਗਏ, ਜਿਹੜੇ ਸੁਤਵਿਤ ਲੋਕ ਈਖਣਾ ਤੋਂ ਛੁੱਟ ਗਏ ਨਾ, ਉਹ ਇਹਦੇ ਤੋਂ ਗੁਰੂ ਦੀ ਕਿਰਪਾ ਨਾਲ ਦੂਰੋਂ ਭਾਗ ਗਏ ਨੇ, ਭੱਜ ਗਏ ਨੇ, ਉਹਨਾਂ ਤੇ ਇਹਦਾ ਅਸਰ ਨਹੀਂ। ਔਰ ਗੁਰੂ ਕੇ ਸਿੱਖਾ ਤੁਮੀ ਯਤਨ ਕਰ,
ਮੰਗੋ ਦਾਨ ਕਿਰਪਾਲ ਕਿਰਪਾ ਨਿਧ।
ਇਹ ਕਿਰਪਾ ਦੇ ਖਜ਼ਾਨੇ, ਇਹ ਕਿਰਪਾ ਦੇ ਘਰ। ਵਾਹਿਗੁਰੂ ਮੈਂ ਤੇਰੇ ਕੋਲੋਂ ਖੈਰ ਮੰਗਦਾ ਹਾਂ, ਮੈਂ ਤੇਰਾ ਇੱਕ ਮੰਗਤਾ ਹਾਂ।
ਮੇਰਾ ਮੁਖ ਸਾਕਤ ਸੰਗ ਨਾ ਜੁੱਟ ਸੀ ਰੇ।
ਉਹ ਲੋਕ ਸ਼ਕਤੀ ਦੇ ਪੁਜਾਰੀ ਨੇ, ਸਾਕਤ ਨੇ, ਮੈਂ ਉਹਨਾਂ ਦੇ ਮੱਥੇ ਨਾ ਲੱਗਾਂ। ਇਹ ਨਾ ਵੇਖ ਕੇ ਮੱਥੇ ਲੱਗਾਂ ਤੇ ਮੁੜ ਕੇ ਫਿਰ ਪ੍ਰਭਾਵ ਪੈ ਜਾ, ਮੈਂ ਉਹੋ ਜਿਹਾ ਹੋ ਜਾ। ਇਸ ਕਰਕੇ ਮੇਰੇ ਤੇ ਕਿਰਪਾ ਕਰੀਆਂ। ਆਪਾਂ ਰੋਜ਼ ਹੀ ਅਰਦਾਸ ਕਰਦੇ ਹਾਂ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ। ਜੇ ਨਾਮ ਨਾਲ ਜੁੜਿਆਂ ਨੂੰ ਮਿਲਾਂਗੇ ਤੇ ਆਪਾਂ ਨੂੰ ਨਾਮ ਚੇਤੇ ਆਵੇਗਾ, ਜੇ ਬੁਰਿਆਂ ਨਾਲ ਮਿਲਾਂਗੇ ਤੇ ਗੁਰਮੁਖੋ ਬੁਰਿਆਈ ਚੇਤੇ ਆਵੇਗੀ। ਇਸ ਪੰਕਤੀ ਚ ਇਹੋ ਅਰਦਾਸ ਕੀਤੀ, ਮੇਰੇ ਪਾਤਸ਼ਾਹ ਮੈਨੂੰ ਬੁਰਿਆਂ ਤੋਂ ਬਚਾਉਣਾ ਕਰ।
ਜਨ ਨਾਨਕ ਦਾਸ ਦਾਸ ਕੋ ਕਰੀ ਉਹ।
ਅੱਗੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ ਫਿਰ ਚਾਹੁੰਦਾ ਕੀ ਹੈ ਤੂੰ? ਹੇ ਮੇਰੇ ਮਾਲਕਾ ਮੈਨੂੰ ਦਾਸਾਂ ਦਾ ਦਾਸ ਕਰ। ਜਦੋਂ ਮੈਂ ਪੰਕਤੀ ਪੜ੍ਹਦਾ ਤੇ ਗੁਰਮੁਖੋ ਮੈਂ ਇੱਕ ਪਟਨਾ ਸਾਹਿਬ ਗੁਰੂ ਕਾ ਲਾਲ ਵੇਖਿਆ। ਜਦੋਂ ਅਸੀਂ ਸੰਤ ਬਾਬਾ ਕਰਤਾਰ ਸਿੰਘ ਉੱਥੇ ਜਾਂਦੇ ਸਨ ਤੇ ਇੱਕ ਉੱਥੋਂ ਦਾ ਰਹਿਣ ਵਾਲਾ ਗੁਰਮੁਖ ਪਿਆਰਾ ਸੀ, ਉਹਦਾ ਨਾਂ ਨੱਥਾ ਸਿੰਘ ਸੀ ਤੇ ਉਹਨੇ ਫਰਲੇ ਵਾਲੀ ਪੱਗ ਬੰਨਣੀ ਔਰ ਚੇਚੇ ਤੌਰ ਤੇ ਲੰਗਰ ਵਰਤਾਉਣਾ, ਤੇ ਉਹਦੇ ਲਫ਼ਜ਼ ਮੈਨੂੰ ਅੱਜ ਵੀ ਚੇਤੇ ਨੇ। ਉਹਨੇ ਕਹਿਣਾ ਆਓ ਮੇਰੇ ਪਿਆਰੇ ਦੇ ਪਿਆਰਿਓ, ਨਾਲ ਪ੍ਰਸ਼ਾਦਾ ਦੇਣਾ ਤੇ ਨਾਲੇ ਕਹਿਣਾ ਆਓ ਮੇਰੇ ਪਿਆਰੇ ਦੇ ਪਿਆਰਿਓ। ਪਿਆਰਾ ਕੌਣ? ਗੁਰੂ ਗੋਬਿੰਦ ਸਿੰਘ। ਤੇ ਜਿਹੜੇ ਗੁਰੂ ਗੋਬਿੰਦ ਸਿੰਘ ਨਾਲ ਪਿਆਰ ਕਰਨ ਵਾਲੇ ਉਹਨਾਂ ਨੂੰ ਕਹਿਣਾ ਇਹ ਮੇਰੇ ਗੁਰੂ ਗੋਬਿੰਦ ਸਿੰਘ ਪਿਆਰੇ ਦੇ ਪਿਆਰੇ ਹਨ। ਇਹ ਉਹ ਅਧਾਰਥ ਹੈ ਜਾਂ ਨਾਨਕ ਦਾਸ ਦਾਸ ਕੋ ਕਰੀਓ। ਹੇ ਮੇਰੇ ਵਾਹਿਗੁਰੂ ਜਿਹੜੇ ਤੇਰੇ ਦਾਸ ਨੇ ਮੈਨੂੰ ਉਹਨਾਂ ਦਾ ਦਾਸ ਬਣਾਉਣਾ ਕਰ।
ਮੇਰਾ ਮੂੰਡ ਸਾਧ ਪੱਗਾ ਹੇਠ ਰੁਲ ਸੀਰੇ।
ਮੇਰਾ ਸਿਰ ਹੈ ਨਾ ਇਹ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜ ਵਿੱਚ ਰੁਲੇ, ਔਰ ਇਹ ਇੰਨਾ ਇੰਪੋਰਟੈਂਟ ਹੈ। ਆਪਾਂ ਰੋਜ਼ ਰਾਤ ਨੂੰ ਬਰਾਜਦੇ ਹਾਂ ਨਾ, ਉਦੋਂ ਕੀਰਤਨ ਸੁਰਧਾ ਪਾਠ ਕਰਦੇ ਹਾਂ, ਖੀਲੀਆਂ ਪੰਕਤੀਆਂ ਆਉਂਦੀਆਂ ਨੇ, ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਤੂਰੇ। ਹੇ ਅੰਦਰ ਦੀ ਜਾਣਨ ਵਾਲੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਮੈਂ ਤੇਰੇ ਕੋਲੋਂ ਖੈਰ ਮੰਗਦਾ ਵੀ ਤੇਰੇ ਪਿਆਰਿਆਂ ਦੀ ਚਰਨ ਧੂੜ ਮੈਨੂੰ ਨਸੀਬ ਹੋ ਜਾਏ। ਔਰ ਇਹ ਇੰਨੀ ਮਹਾਨ ਹੈ, ਇੰਨੀ ਵੱਡੀ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਕਹਿੰਦੇ ਮਸਤਕ ਲੱਗੇ ਸਾਧ ਰਹਿਣ, ਜਿਵੇਂ ਆਪਾਂ ਕਹਿੰਦੇ ਫਲਾਨਾ ਵੱਡੇ ਭਾਗਾਂ ਵਾਲਾ ਆਪਾਂ ਕਹਿ ਦੇਣ ਜਿਹੜਾ ਸੁਖੀ ਹੋਵੇ। ਤੇ ਭਾਈ ਗੁਰਦਾਸ ਨੂੰ ਪੁੱਛਿਆ ਵੀ ਵੱਡੇ ਭਾਗਾਂ ਵਾਲਾ ਕੌਣ ਹੈ? ਤੇ ਉਹ ਕਹਿੰਦੇ ਜਿਹੜੇ ਰੱਬ ਦੇ ਪਿਆਰਿਆਂ ਦੀ ਮਸਤਕ ਲੱਗੇ ਸਾਧ ਰਹਿਣ, ਵੱਡ ਭਾਗ ਜਿਹਨਾਂ ਦੇ ਵੱਡੇ ਭਾਗ ਨੇ ਨਾ, ਉਹਨਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਧੂੜ ਮਿਲਦੀ ਹੈ। ਹਜ਼ੂਰ ਸਾਡੇ ਤੇ ਰਹਿਮਤਾਂ ਕਰਨ। ਹੁਣ ਗੁਰਮੁਖੋ ਰਾਗ ਨਾਟ ਰਹਿਣ ਜਿਹੜਾ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਉਚਾਰਨ ਕੀਤਾ ਹੈ, ਇਹਦੇ ਵਿੱਚ ਜੋ ਹਜ਼ੂਰ ਸਾਨੂੰ ਸਿੱਖਿਆ ਦਿੰਦੇ ਨੇ, ਸਰਵਣ ਕਰੀਏ ਜੀ।
ਰਾਗ ਨਾਟ ਨਾਰਾਇਣ ਮਹੱਲਾ ਚੌਥਾ।
ਮੈਂ ਗੁਰਮੁਖੋ ਆਮ ਬੇਨਤੀ ਕਰਦਾ ਰਹਿਣਾ, ਗੁਰਬਾਣੀ ਚ ਔਂਕੜ ਦੀ ਬੜੀ ਵਰਤੋਂ ਕੀਤੀ, ਔਂਕੜ ਦੀ। ਤੇ ਜਦੋਂ ਆਪਾਂ ਆਮ ਬੋਲਦੇ ਚੱਲਦੇ ਹਾਂ ਨਾ, ਤੇ ਆਪਾਂ ਔਂਕੜ ਨੂੰ ਗਿਣਦੇ ਨਹੀਂ, ਇਹਦੀ ਮਹਾਨਤਾ ਨਹੀਂ ਸਮਝਦੇ। ਮੈਂ ਛੋਟੀ ਜਿਹੀ ਤੁਹਾਨੂੰ ਉਦਾਹਰਨ ਦਿਆਂ, ਅਸੀਂ ਏਕ ਓਂਕਾਰ ਸਤਨਾਮ ਲਿਖਦੇ ਹਾਂ, ਕਈ ਥਾਵਾਂ ਤੇ ਸਤਨਾਮ ਵਾਹਿਗੁਰੂ ਲਿਖਿਆ ਹੁੰਦਾ, ਮੰਮੇ ਥਲੇ ਉਂਕੜ ਨਹੀਂ ਹੁੰਦਾ। ਮੈਂ ਬਹੁਤ ਥਾਵਾਂ ਤੇ ਨੋਟ ਕੀਤਾ ਤੇ ਉਸਨੂੰ ਪ੍ਰਬੰਧਕਾਂ ਨੂੰ ਬੇਨਤੀ ਕਰੀ ਤੇ ਗੁਰਮੁਖੋ ਔਂਕੜ ਲਾਓ। ਕਿਉਂ? ਜਿੰਨਾ ਚਿਰ ਸਤਨਾਮ ਮੰਮੇ ਥਲੇ ਔਂਕੜ ਨਾ ਲੱਗ ਜੇ ਉਹਦਾ ਭਾਵ ਅਰਥ ਨਹੀਂ ਬਣਦਾ, ਕਿਉਂਕਿ ਸਤਨਾਮ ਥੱਲੇ ਔਂਕੜ ਦਾ ਭਾਵ ਹੁੰਦਾ ਕਿ ਕੇਵਲ ਵਾਹਿਗੁਰੂ ਹੀ ਸੱਤ ਹੈ। ਆਪਾਂ ਜਿੰਨੇ ਆ ਨਾ, ਆਪਾਂ ਸੱਤ ਨਹੀਂ, ਆਪਾਂ ਝੂਠ ਹਾਂ। ਜਿਹੜਾ ਕਥਾ ਕਰਦਾ ਇਹ ਵੀ ਨਹੀਂ ਰਹਿਣਾ, ਜਿਹੜੇ ਸੁਣਦੇ ਨੇ ਉਹਨਾਂ ਵੀ ਨਹੀਂ ਰਹਿਣਾ, ਲੇਕਿਨ ਜਿਨ੍ਹਾਂ ਦੀ ਤਾਬਿਆ ਚ ਬੈਠੇ ਇਹ ਹੋਣਗੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੋਣਗੇ, ਇਹ ਪਹਿਲਾਂ ਵੀ ਸਨ, ਹੁਣ ਵੀ ਹੈਨ ਤੇ ਅੱਗੇ ਵੀ ਹੋਣਗੇ। ਤੇ ਬਾਣੀ ਕਹਿੰਦੀ ਦ੍ਰਿਸ਼ਟਮਾਨ ਹੈ ਸਗਲ ਮਥੈਨਾ, ਆਪਾਂ ਜੋ ਵੇਖ ਰਹੇ ਹਾਂ ਨਾ ਇਹ ਕੇਵਲ ਤੇ ਕੇਵਲ ਮਿਥਿਆ ਹੋਇਆ ਹੈ। ਕੁਝ ਸਮਾਂ ਪਹਿਲਾਂ ਆਪਾਂ ਨਹੀਂ ਸਾਂ ਤੇ ਕੁਝ ਸਮੇਂ ਤੋਂ ਬਾਅਦ ਆਪਾਂ ਨਹੀਂ ਰਹਿਣਾ। ਇਸ ਕਰਕੇ ਗੁਰਬਾਣੀ ਚ ਔਂਕੜ ਬੜਾ ਲੱਗਾ ਹੈ, ਔਰ ਉਦੋਂ ਵਿਸ਼ੇਸ਼ ਤੌਰ ਤੇ ਉਹਦੇ ਅਰਥਾਂ ਨੂੰ ਵਾਚਿਆ ਕਰੋ ਵੀ ਇੱਥੇ ਗੁਰਦੇਵ ਕਹਿਣਾ ਕੀ ਚਾਹੁੰਦੇ ਨੇ। ਆਪਾਂ ਰਾਗ ਵਾਲਾ ਪੜ੍ਹਦੇ ਹਾਂ ਤੇ ਮੈਨੂੰ ਬਾਬਾ ਠਾਕੁਰ ਸਿੰਘ ਗੁਰੂ ਕਹਿਣ ਲੱਗੇ ਵੀ ਰਾਗ ਵਾਲਾ ਬਾਰੇ ਤੂੰ ਜੋ ਪੜ੍ਹਿਆ ਕਿਤਾਬ ਲਿਖ, ਮੈਂ ਲਿਖਿਆ ਹੈ ਰਾਗ ਵਾਲਾ ਗੁਰੂ ਕੀ ਬਾਣੀ ਕਿਵੇਂ। ਉੱਥੇ ਪਹਿਲੀ ਪੰਕਤੀ ਰਾਗ ਏਕ ਸੰਗ ਪੰਚ ਬਰੰਗਨ, ਗੁਰਮੁਖਾ ਇੱਕ ਪਰਮਾਤਮਾ ਨਾਲ ਪ੍ਰੇਮ ਕਰਕੇ ਤੇ ਆਪਣੀ ਪੰਜਾਂ ਤੱਤਾਂ ਦੀ ਦੇਹ ਨੂੰ ਸਫਲਾ ਕਰਨਾ ਕਰ। ਜਿਹੜਾ ਰਾਗ ਹੈ ਨਾ ਇੱਥੇ ਔਂਕੜ ਲਿਖਿਆ ਹੈ, ਇਹ ਭਾਵ ਹੈ ਵੀ ਗੁਰਮੁਖਾ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਨਾਲ ਪ੍ਰੇਮ ਰੱਖ, ਜਿਹੜਾ ਸੀ, ਜਿਹੜਾ ਹੈ, ਜਿਹੜਾ ਹੋਵੇਗਾ। ਰਾਗ ਨਾਟ ਰਹਿਣ ਮਹੱਲਾ ਚੌਥਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ ਰਹੇ ਹਨ।
ਇੱਕ ਓਅੰਕਾਰ ਸਤਨਾਮ,
ਪਰਮਾਤਮਾ ਇੱਕ ਹੈ ਅਦਵੈਤ ਰੂਪੀ ਬ੍ਰਹਮ। ਜਦੋਂ ਅਸੀਂ ਇੱਕ ਓਅੰਕਾਰ ਦੇ ਅਰਥ ਤੁਹਾਨੂੰ ਪੜ੍ਹਾਏ ਜਾਂਦੇ ਨੇ ਤੇ ਕਹਿੰਦੇ ਨੇ ਇੱਕ ਅਦਵੈਤ ਰੂਪੀ ਬ੍ਰਹਮ, ਇਹ ਕਿਉਂ ਕਿਹਾ? ਆਪਾਂ ਈਰਖਾ ਨਾਲ ਭਰੇ ਪਏ ਹਾਂ, ਸਾਡੇ ਅੰਦਰ ਦਵਾਇਤ ਹੈ ਵੀ ਮੇਰੀ ਨੀਲੀ ਇਹਦੀ ਚਿੱਟੀ ਕਿਉਂ ਹੈ, ਚਿੱਟੀ ਵਾਲਾ ਕਹਿੰਦਾ ਇਹਦੀ ਨੀਲੀ ਕਿਉਂ, ਇਹਨੇ ਭਗਵੇ ਕਿਉਂ ਪਾਏ ਨੇ, ਇਹਨੇ ਹਰੀ ਕਿਉਂ ਬੱਧੀ ਹੈ, ਮੈਂ ਗੋਰਾ ਇਹ ਕਾਲਾ ਹੈ, ਮੈਂ ਪੰਜਾਬੀ ਹੈ ਗੈਰ ਪੰਜਾਬੀ ਹੈ, ਮੈਂ ਹਿੰਦੁਸਤਾਨੀ ਹੈ ਪਾਕਿਸਤਾਨੀ ਹੈ, ਇਹਨੂੰ ਕਹਿੰਦੇ ਦਵਾਇਤ। ਲੇਕਿਨ ਪਰਮਾਤਮਾ ਚ ਦਵਾਇਤ ਨਹੀਂ। ਰੱਬ ਦਾ ਦੀਵਾ ਜਗਦਾ ਨਾ ਸੂਰਜ, ਇਹਦਾ ਚੰਨ ਗੁਰਦੁਆਰੇ ਤੇ ਵੀ ਪੈਂਦਾ, ਮੰਦਰ ਤੇ ਵੀ ਪੈਂਦਾ, ਮਸੀਤ ਤੇ ਵੀ ਪੈਂਦਾ ਤੇ ਵੇਸਵਾ ਦੇ ਚੁਬਾਰੇ ਤੇ ਵੀ ਪੈਂਦਾ, ਵੇਸਵਾ ਦੇ ਚੁਬਾਰੇ ਤੇ ਉੱਪਰ ਵੀ। ਮੈਂ ਮੂਸਾ ਜੀ ਦਾ ਜੀਵਨ ਪੜ੍ਹਿਆ, ਜਿਹੜੇ ਯਹੂਦੀਆਂ ਦੇ ਪੈਗੰਬਰ ਹੋਏ ਨਾ, ਕਹਿੰਦੇ ਨੇ ਵੀ ਉਹ ਕੋਹਤੂਰ ਪਹਾੜ ਤੇ ਖੁਦਾ ਦੇ ਨਾਲ ਗੱਲਾਂ ਕਰਦੇ ਸਨ, ਇਹ ਵਿਸ਼ਵਾਸ ਹੈ ਯਹੂਦੀ ਭਰਾਵਾਂ ਦਾ। ਉਹਨਾਂ ਨੇ 40 ਦਿਨ ਖੁਦਾ ਦੇ ਨਾਲ ਕੋਹਤੂਰ ਪਹਾੜ ਤੇ ਗੱਲਾਂ ਕੀਤੀਆਂ, ਜੋ ਲਿਖਿਆ ਗ੍ਰੰਥਾਂ ਚ, ਤੇ ਰੱਬ ਨੂੰ ਕਹਿਣ ਲੱਗੇ ਵੀ ਮਹਾਰਾਜ ਮੈਨੂੰ ਡਿਊਟੀ ਦੇ, ਮੈਂ ਤੇਰੀ ਮਦਦ ਕਰਾਂ। ਤੇ ਪਰਮਾਤਮਾ ਕਹਿਣ ਲੱਗਾ ਵੀ ਗੁਰਮੁਖਾ ਟਰਾਈ ਕਰਕੇ ਵੇਖ ਲੈਨੇ ਵੀ ਤੂੰ ਕਾਮਯਾਬ ਹੈ ਕਿ ਨਹੀਂ, ਚੰਗਾ ਇੱਕ ਦਿਨ ਤੂੰ ਇਹਨਾਂ ਨੂੰ ਰੋਟੀ ਦੇ। ਉੱਥੇ ਲਿਖਿਆ ਵੀ ਇੱਕ ਉਹਨੇ ਸੂਰ ਨੂੰ ਰੋਟੀ ਨਹੀਂ ਦਿੱਤੀ, ਇੱਕ ਉਹਨੇ ਵੇਸਵਾ ਨੂੰ ਰੋਟੀ ਨਹੀਂ ਦਿੱਤੀ। ਆ ਜੇਲ੍ਹਾਂ ਵਿੱਚ ਜਾਈਏ ਤੇ ਸ਼ਾਮ ਨੂੰ ਉੱਥੇ ਘੰਟੀ ਵੱਜਦੀ, ਉਹਨੂੰ ਕਹਿੰਦੇ ਸਭ ਅੱਛਾ ਵੀ ਬਿਲਕੁਲ ਠੀਕ ਠਾਕ ਹੈ। ਜਦੋਂ ਸਭ ਅੱਛਾ ਨਾ ਹੋਇਆ ਤੇ ਪੁੱਛਿਆ ਕਾਰਨ ਕੀ ਹੈ, ਕਹਿੰਦੇ ਜੀ ਇੱਕ ਵੇਸਵਾ ਨੂੰ ਰੋਟੀ ਨਹੀਂ ਮਿਲੀ ਤੇ ਇੱਕ ਸੂਰ ਨੂੰ ਰੋਟੀ ਨਹੀਂ ਮਿਲੀ। ਕਹਿਣ ਲੱਗੇ ਭਲਿਆ, ਤੇਰਾ ਕੰਮ ਰੋਟੀ ਦੇਣਾ ਸੀ, ਤੂੰ ਜੱਜ ਬਣ ਕੇ ਨਿਆਂ ਨਹੀਂ ਸੀ ਕਰਨਾ। ਪਾੜਾ ਪਰਮਾਤਮਾ ਨਾ ਉਹ ਕਿਰਤ ਘਣਾ ਨੂੰ ਪਾਲਦਾ, ਪ੍ਰਭ ਨਾਨਕ ਸਤਬਖਸੰਦ, ਭਾਵਾਂ ਆਪਾਂ ਕਿੰਨੇ ਵੀ ਬੁਰੇ ਹਾਂ ਪਰ ਸਾਨੂੰ ਉਹ ਰੋਜੀ ਰੋਟੀ ਦਿੰਦਾ। ਇਸ ਕਰਕੇ ਇਹਨੂੰ ਕਹਿੰਦੇ ਨੇ ਇੱਕ ਅਦਵੈਤ ਰੂਪੀ ਬ੍ਰਹਮ, ਉਹਦੇ ਚ ਈਰਖਾ ਨਹੀਂ, ਉਹਦਾ ਨਾਮ ਸਤਾ ਸੱਚਾ ਹੈ,
ਕਰਤਾ ਪੁਰਖ,
ਔਰ ਸਾਰੀ ਸ੍ਰਿਸ਼ਟੀ ਦਾ ਉਹ ਬਣਾਉਣ ਵਾਲਾ, ਘੜਨ ਵਾਲਾ, ਪ੍ਰਸ਼ਾਦ ਦੇਣ ਵਾਲਾ ਹੈ,
ਨਿਰਭਉ,
ਕਿਉਂ ਉਹਨੂੰ ਭੈ ਨਹੀਂ,
ਨਿਰਵੈਰ,
ਰੱਬ ਨੂੰ ਭੈ ਇਸ ਕਰਕੇ ਨੀ ਕਿ ਉਹ ਨਿਰਵੈਰ ਹੈ, ਉਹਦੇ ਨਾਲ ਉਹਦਾ ਕਿਸੇ ਨਾਲ ਵੈਰ ਨਹੀਂ। ਜਿਹਦਾ ਵੈਰ ਹੋਵੇ ਨਾ ਉਹ ਬਾਹਰੋਂ ਤਾਂ ਭਾਵੇਂ ਕਿੰਨੀਆਂ ਫੜਾਂ ਮਾਰੀ ਜਾਵੇ ਪਰ ਅੰਦਰੋਂ ਡਰਦਾ ਵੀ ਕਿਤੇ ਮੇਰਾ ਨੁਕਸਾਨ ਨਾ ਕੋਈ ਕਰਦੇ। ਕਿੱਡਾ ਤਗੜੇ ਤੋਂ ਤਗੜਾ ਬੰਦਾ ਹੋਵੇ ਨਾ, ਜਿਹਦਾ ਵੈਰ ਹੋਵੇ ਨਾ, ਉਹ ਸੁਚੇਤ ਰਹਿੰਦਾ ਵੀ ਕਿਸੇ ਮੌਕੇ ਦੁਸ਼ਮਣ ਮੇਰਾ ਨੁਕਸਾਨ ਨਾ ਕਰਨ। ਲੇਕਿਨ ਪਰਮਾਤਮਾ ਦਾ ਕਿਸੇ ਨਾਲ ਵੈਰ ਹੀ ਨਹੀਂ, ਇਸ ਕਰਕੇ ਉਹ ਨਿਰਭਉ ਵੀ ਹੈ, ਉਹ ਭੈ ਤੋਂ ਰਹਿਤ ਵੀ ਹੈ, ਵੈਰ ਤੋਂ ਰਹਿਤ ਵੀ ਹੈ, ਪ੍ਰਸ਼ਾਦ ਦੇਣ ਵਾਲਾ ਵੀ ਹੈ, ਉਹਦੇ ਅੰਦਰ ਦਵੈਤ ਵੀ ਨਹੀਂ।
ਅਕਾਲ ਮੂਰਤ।
ਇਸ ਪ੍ਰਕਾਰ ਗੁਰਮੁਖੋ ਆਪਾਂ ਜਿੰਨੇ ਆਪਾਂ ਕਾਲ ਦੇ ਅਧੀਨ ਹਾਂ, ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਘਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਕਾਲ ਨਾਮ ਮੌਤ ਦਾ, ਕਾਲ ਨਾਮ ਸਮੇਂ ਦਾ, ਉਹ ਪਰਮਾਤਮਾ ਸਮੇਂ ਦੇ ਅਧੀਨ ਨਹੀਂ। ਜਿਹੜੀ ਉਹਦੀ ਹਸਤੀ ਹੈ ਨਾ, ਉਹ ਸਮੇਂ ਦੇ ਅਧੀਨ ਨਹੀਂ। ਕੋਈ ਨਹੀਂ ਕਹਿ ਸਕਦਾ ਵੀ ਰੱਬ ਦੀ ਡੇਟ ਆਫ ਬਰਥ ਕਿਹੜੀ ਹੈ, ਵੀ ਉਹ ਕਿਹੜੇ ਦਿਨ ਜੰਮਿਆ। ਇਸ ਕਰਕੇ ਉਹਨੂੰ ਕਹਿੰਦੀ ਅਕਾਲ ਮੂਰਤ, ਉਹ ਕਾਲ ਤੋਂ ਰਹਿਤ ਹਸਤੀ ਹੈ।
ਅਜੂਨੀ
84 ਲੱਖ ਜੂਨ ਦਾ ਆਪਾਂ ਜ਼ਿਕਰ ਪੜ੍ਹਦੇ ਹਾਂ, ਉਹ ਕਿਸੇ ਜੂਨ ਵਿੱਚ ਨਹੀਂ।
ਸੈਭੰਗ,
ਸੈਭੰਗ ਤੋਂ ਭਾਵ ਸਵੈ, ਉਹ ਆਪਣੇ ਆਪ ਤੋਂ ਬਣਿਆ, ਨਾ ਉਹਦੀ ਕੋ ਮਾਂ ਨਾ ਉਹਦਾ ਕੋ ਬਾਪ, ਇਸ ਕਰਕੇ ਉਹ ਆਪਣੇ ਆਪ ਤੋਂ ਆਪ ਹੈ।
ਗੁਰ ਪ੍ਰਸਾਦ,
ਪਰ ਇਹ ਸੋਝੀ ਤਾਂ ਪਏ ਗੁਰਮੁਖਾ ਜੋ ਗੁਰੂ ਕਿਰਪਾ ਕਰੇਗਾ। ਗੁਰੂ ਦੀ ਕਿਰਪਾ ਤੋਂ ਬਿਨਾ ਇਸ ਸਿਧਾਂਤ ਨੂੰ ਸਮਝਿਆ ਨਹੀਂ ਜਾ ਸਕਦਾ।
ਮੇਰੇ ਮਨ ਜਪ ਅਹਿਨਿਸ ਨਾਮ ਹਰੇ।
ਇੱਥੇ ਗੁਰੂ ਰਾਮਦਾਸ ਪਾਤਸ਼ਾਹ ਨੇ ਉਹੋ ਹੀ ਜਿਹੜਾ ਟੋਪਿਕ ਆਪਾਂ ਪਿੱਛੇ ਵਿਚਾਰਿਆ ਸੀ ਹੁਕਮਨਾਮੇ ਵਿੱਚ, ਉਹੀ ਇੱਥੇ ਸਤਿਗੁਰੂ ਪਾਤਸ਼ਾਹ ਨੇ ਸੰਕੇਤ ਦਿੱਤਾ। ਮੇਰੇ ਮਨ, ਹੇ ਮੇਰੇ ਮਨਾ ਕੀ ਕਰ, ਜਾਪ। ਵਾਹਿਗੁਰੂ ਨੂੰ ਚੇਤੇ ਕਰ, ਜਪਦਾ ਭਾਵਦਾ ਬੋਰ ਕੇ ਵਡਿਆਈ ਕਰ, ਅਹਿਨਸ ਨਾਮ ਹਰੇ। ਦਿਨੇ ਚੇਤੇ ਕਰ, ਰਾਤ ਨੂੰ ਚੇਤੇ ਕਰ, ਜਿਹੜਾ ਹਰ ਥਾਂ ਤੇ ਵਿਆਪਕ ਹੈ।
ਕੋਟ ਕੋਟ ਦੋਖ ਬੋਹ ਕੀਨੇ।
ਇਹ ਆਪਾਂ ਮੰਨਣ ਨੂੰ ਤਿਆਰ ਨੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਦੀ ਨਿਮਰਤਾ ਦੀ ਇੰਤਹਾ ਹੈ। ਹੇ ਮੇਰੇ ਵਾਹਿਗੁਰੂ, ਸਾਡੇ ਚ ਕਰੋੜਾਂ ਦੋਸ਼ ਨੇ, ਆਪਾਂ ਤਾਂ ਹਜ਼ਾਰਾਂ ਗੁਨਾਹ ਕਰਕੇ ਵੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੇ, ਪਰ ਆਪਾਂ ਮੰਨ ਸਕਦੇ ਵੀ ਗੁਰੂ ਰਾਮਦਾਸ ਪਾਤਸ਼ਾਹ ਚ ਕੋਈ ਦੋਖ ਹੈ? ਇਹ ਪੰਜ ਦੋਖ ਲਿਖੇ ਨੇ, ਸ਼ਬਦ, ਸਪਰਸ਼, ਰਾਸ, ਰੂਪ ਤੇ ਗੰਧ। ਮਾੜਾ ਬੋਲਣਾ, ਕਿਸੇ ਨਾਲ ਲੱਗਣ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਛੋਹਣਾ, ਕਿਸੇ ਦੇ ਚਮੜੇ ਨਾਲ ਛੋਹਣ ਦੀ ਕੋਸ਼ਿਸ਼ ਕਰਨੀ, ਜ਼ਬਾਨ ਦਾ ਰਾਸ, ਸੁੰਘਣ ਦਾ ਰਾਸ। ਇਸ ਪ੍ਰਕਾਰ ਇਹਨੂੰ ਕਹਿੰਦੇ ਨੇ ਸ਼ਬਦ, ਸਪਰਸ਼, ਰਾਸ, ਰੂਪ, ਗੰਧ ਤੇ ਕਿਸੇ ਨੂੰ ਵੇਖੀ ਜਾਣਾ, ਜਿਹੜਾ ਆਪਾਂ ਬਿਰਤੀ ਨਾਲ ਕਿਸੇ ਨੂੰ ਝਾਕੀ ਜਾਂਦੇ ਨੇ, ਇਹ ਵੀ ਇੱਕ ਦੋਸ਼ ਹੈ। ਅਰਦਾਸ ਕੀਤੀ, ਕੋਟ ਕੋਟ ਦੋਖ ਬਹੁ ਕੀਨੇ, ਸਾਡੇ ਚ ਕਰੋੜਾਂ ਦੋਸ਼ ਨੇ, ਸਾਡੇ ਚ ਬੇਅੰਤ ਗੁਨਾਹ ਹਨ।
ਸਭ ਪਰ ਹਰ ਪਾਸ ਧਰੇ।
ਕਹਿੰਦੇ ਗੁਰਮੁਖਾ, ਜੇ ਹਰੀ ਦਾ ਨਾਮ ਲਏਗਾ ਨਾ, ਇਹ ਸਾਰੇ ਦੇ ਸਾਰੇ ਪਾਸੇ ਹੋ ਜਾਣਗੇ। ਹਰੀ ਦੇ ਨਾਮ ਚ ਇੰਨੀ ਤਾਕਤ, ਤੂੰ ਤੇਰੇ ਚ ਕਮੀਆਂ ਨੇ ਨਾ, ਦੂਰ ਹੋ ਜਾਏਗਾ। ਮੇਰੇ ਆਪਣੇ ਪਿੰਡ ਦੀ ਘਟਨਾ ਬੜੀ ਇਤਿਹਾਸਕ, ਮੇਰੇ ਪਿੰਡ ਤੋਂ 2-3 ਮੀਲ ਹੈ ਗੁਰਮੁਖੋ ਮਨਾਵਾਂ, ਤੇ ਮੇਰੇ ਨਗਰ ਵਿੱਚ ਭਾਈ ਪੁਰਾਣਾ ਜੀ ਨੇ ਬੰਦਗੀ ਕੀਤੀ, ਉੱਥੇ ਗੁਰਦੁਆਰਾ ਸਾਹਿਬ ਬਣਿਆ ਡੇਰਾ ਸਾਹਿਬ। ਭਾਈ ਪੁਰਾਣਾ ਜੀ ਬੰਦਗੀ ਕਰਦੇ ਨੇ ਤੇ ਬਾਬਾ ਲੱਖੂ ਦਾ ਨਾਂ ਸੀ, ਉਹ ਰਾਹ ਮਾਰ ਸੀ, ਬੀਬੀਆਂ ਜਾ ਰਹੀਆਂ ਸਨ ਵਿਆਹ ਸੀ ਕਿਤੇ, ਮੈਂ ਉਹ ਪਹਿਲਾਂ ਵੀ ਵੇਖਿਆ। ਤੇ ਬੀਬੀਆਂ ਗੱਲਾਂ ਕਰਦੀਆਂ ਕਰਦੀਆਂ ਪਿੱਛੇ ਰਹਿ ਗਈਆਂ, ਉਹਨਾਂ ਨੂੰ ਕਹਿਣ ਲੱਗਾ ਬੀਬੀ ਮੈਨੂੰ ਗਹਿਣੇ ਲਾ ਦਿਓ ਨਹੀਂ ਤਾਂ ਮੈਂ ਤੁਹਾਡੇ ਨਾਲ ਬੁਰੀ ਕਰਾਂਗਾ। ਉਹ ਡਰ ਗਈਆਂ ਵਿਚਾਰੀਆਂ, ਦੇ ਦਿੱਤੀਆਂ। ਮੈਂ ਜਦੋਂ ਵਾਚਿਆ ਨਾ ਤੇ ਮੈਨੂੰ ਜਾਪਿਆ ਵੀ ਵੇਖੋ, ਚੋਰਾਂ ਦੇ ਵਿੱਚ ਵੀ ਗੁਣ ਨੇ, ਸਾਡੇ ਚੋ ਵੀ ਹੈ ਨਹੀਂ। ਜਦੋਂ ਬੀਬੀਆਂ ਕੋਲ ਗਹਿਣੇ ਲੈ ਕੇ ਮੁੜਿਆ ਨਾ, ਤੇ ਭਾਈ ਪੁਰਾਣੇ ਨੂੰ ਕਹਿਣ ਲੱਗਾ ਬਾਬਾ ਤੂੰ ਯਾਰਾ ਬੜਾ ਹੈ, ਤੇ ਮੈਂ ਮਨ ਚ ਅਰਦਾਸ ਕੀਤੀ ਸੀ ਵੀ ਜੇ ਮੈਂ ਗਹਿਣੇ ਲੈ ਲਵਾਂ ਤੇ ਤੀਜਾ ਹਿੱਸਾ ਭਾਈ ਪੁਰਾਣੇ ਨੂੰ ਦਿਆਂ, ਤੇ ਮੈਨੂੰ ਬਹੁਤ ਮਿਲੇ, ਤੂੰ ਵੱਧ ਲੈ। ਆਪਾਂ ਤਾਂ ਵਾਅਦਾ ਕਰਕੇ ਵੀ ਘੱਟ ਕਰਦੇ ਹਾਂ ਨਾ, ਉਹ ਕਹਿੰਦਾ ਵੱਧ ਲੈ। ਤਾਈ ਭਾਈ ਪੁਰਾਣੇ ਨੇ ਇੱਕਦਮ ਵੇਖਿਆ ਤੇ ਕਹਿਣ ਲੱਗਾ ਗੁਰਮੁਖਾ, ਮੈਂ ਇਹਨਾਂ ਕੰਮਾਂ ਦਾ ਗਾਗ ਨਹੀਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ, ਮੇਰੇ ਗੁਰੂ ਦੀ ਆਗਿਆ ਹੱਕ ਪਰਾਇਆ ਨਾਨਕਾ ਉਹ ਸੁਰ ਸੁਗਾਏ, ਮੋੜ ਕੇ ਆ। ਤੇ ਉਹ ਭਾਈ ਲੱਖੂ ਕਹਿਣ ਲੱਗਾ ਮੈਨੂੰ ਝਿੜਕਣ ਨਾ, ਮੇਰੀ ਗੱਲ ਨਾ ਪੈਣ, ਕਹਿੰਦੇ ਜਿਹਨੇ ਅੱਗੇ ਰੱਖਿਆ ਉਹ ਅੱਗੇ ਵੀ ਰੱਖਿਆ ਕਰੇਗਾ। ਭਾਈ ਲੱਖੂ ਜੀ ਉਸ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਆ ਗਏ, ਔਰ ਉਹਨਾਂ ਦਾ ਜ਼ਿਕਰ ਭਾਈ ਗੁਰਦਾਸ ਨੇ 12 ਵਿੱਚ ਵੀ ਕੀਤਾ, ਲੱਖੂ ਰਹਿ ਪਟੋਲੀਆ ਭਾਈ ਲੱਧਾ ਪਰਉਪਕਾਰੀ। ਜਿਹੜਾ ਕਦੇ ਰਾਹ ਮਾਰ ਸੀ ਨਾ, ਲਾਹੌਰ ਸ਼ਹਿਰ ਵਿੱਚ ਗਿਆ ਤੇ ਗੁਰਮੁਖੋ ਦਾ ਜੀਵਨ ਇੰਨਾ ਉੱਚਾ ਸੁੱਚਾ ਵੀ ਲੋਕ ਹੀ ਚਾਹੁੰਦੇ ਨੇ ਭਾਈ ਸਾਹਿਬ ਨੂੰ ਪ੍ਰਸ਼ਾਦਾ ਵਰਜੀਏ ਤੇ ਕਹਿਣਾ ਬੀਬੀ ਮੈਂ ਪ੍ਰਸ਼ਾਦਾ ਤੁਹਾਡੇ ਘਰ ਤਾਂ ਛਕਾਂਗਾ ਜੇ ਤੈਨੂੰ ਜਪਜੀ ਸਾਹਿਬ ਦਾ ਪਾਠ ਕੰਠ ਹੋਵੇ। ਔਰ ਲਾਹੌਰ ਸ਼ਹਿਰ ਦੀਆਂ ਤਮਾਮ ਬੀਬੀਆਂ ਨੂੰ ਭਾਈ ਲੱਖੂ ਨੇ ਜਪਜੀ ਸਾਹਿਬ ਦਾ ਪਾਠ ਕੰਠ ਕਰਾ ਦਿੱਤਾ। ਔਰ ਬਾਣੀ ਚ ਕਿੰਨੀ ਤਾਕਤ ਉਸ ਆ ਗਈ ਤੁਸੀਂ ਸਾਰੇ ਜਾਣਦੇ ਹੋ। ਜਦੋਂ ਭਾਈ ਬੁੱਧੂ ਦੇ ਆਵੇ ਦੀ ਦਾਸ ਹੋਈ ਨਾ ਤੇ ਭਾਈ ਲੱਖੂ ਬਾਹਰ ਖਲੋਤਾ ਸੀ, ਉਹਨੇ ਆਖਿਆ ਨਹੀਂ ਉਹ ਪੱਕਣਾ, ਆਵਾ ਕੱਚਾ ਰਹਿ ਗਿਆ। ਭਾਈ ਬੁੱਧੂ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕੋਲ ਇੱਥੇ ਆਇਆ ਤੇ ਕਹਿਣ ਲੱਗਾ ਜੀ ਮੈਂ ਤਾਂ ਤੁਹਾਡੇ ਹੁਕਮ ਦੇ ਮੁਤਾਬਕ ਲੰਗਰ ਵੀ ਕੀਤਾ, ਅਰਦਾਸ ਵੀ ਕੀਤੀ, ਪਰ ਜਿਹੜਾ ਭਾਈ ਲੱਖੂ ਹਨ ਉਹਨੇ ਆਖਿਆ ਸੀ ਨਹੀਂ ਪੱਕਣਾ। ਗੁਰਦੇਵ ਕਹਿੰਦੇ ਗੁਰਮੁਖਾ ਉਹ ਬਾਣੀ ਦਾ ਜਾਪ ਕਰਦਾ ਹੈ, ਨਾਮ ਲੈਂਦਾ ਹੈ, ਨਾਮ ਵਿੱਚ ਇੰਨੀ ਤਾਕਤ ਹੈ ਵੀ ਗੁਰਮੁਖਾ ਉਹਦੇ ਬਚਨ ਨੂੰ ਮੋੜਿਆ ਨਹੀਂ ਜਾ ਸਕਦਾ। ਤੇਰੀਆਂ ਜਿਹੜੀਆਂ ਇੱਟਾਂ ਨੇ ਰਹਿਣਗੀਆਂ ਪਿੱਲੀਆਂ ਦੀਆਂ ਪਿੱਲੀਆਂ, ਪਰ ਪੱਕਿਆਂ ਦੇ ਭਾਅ ਵਿਕ ਜਾਣਗੀਆਂ। ਇਸ ਕਰਕੇ ਕੋਟ ਕੋਟ ਦੋਖ ਬਹੁ ਕੀਨੇ ਸਭ ਪਰ ਹਰ ਪਾਸ ਧਰੇ, ਮੇਰੇ ਚ ਗੁਨਾਹ ਬੇਅੰਤ ਗੁਨਾਹ ਨੇ, ਲੇਕਿਨ ਪਰਮਾਤਮਾ ਦੇ ਨਾਮ ਕਰਕੇ ਸਾਰੇ ਦੇ ਸਾਰੇ ਪਾਸੇ ਹੋ ਗਏ
ਰਹਾਓ।
ਬਸ ਰਾਮ ਦੇ ਕਰਕੇ ਕਿਰਪਾ ਕਰਦੇ ਹਰ
ਹਰ ਹਰ ਨਾਮ ਜਪਹਿ ਆਰਾਧ ਹੈ।
ਜਿਹੜੇ ਗੁਰੂ ਕੇ ਪਿਆਰੇ ਨੇ ਭਾਈ ਉਹ ਰਸਨਾ ਕਰਕੇ ਮਨ ਕਰਕੇ ਦੁੱਖਾਂ ਦੀ ਹਰ ਪਰਮਾਤਮਾ ਦਾ ਨਾਮ ਜਪਦੇ ਨੇ ਅੰਦਰ ਕਰਕੇ, ਆਪਾਂ ਰੋਜ਼ ਪਾਠ ਕਰਦੇ ਹਾਂ ਆਰਾਧਨ ਤੋਂ ਮੈਨੂੰ ਚੇਤੇ ਆਇਆ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ। ਭਾਵ ਆਪਾਂ ਜਵਾਨ ਕਰਕੇ ਭਾਵੇਂ ਚੋਪਾਂ, ਪਰ ਜਿਹੜੀ ਆਪਣੀ ਅੰਦਰ ਦੀ ਬਿੜਤੀ ਵਾਹਿਗੁਰੂ ਵਾਲੇ ਪਾਸੇ 'ਚ ਹੋਵੇ ਨਾ, ਉਹਨੂੰ ਕਹਿੰਦੇ ਆਰਾਧਨਾ। ਇਸ ਪ੍ਰਕਾਰ ਹਰ ਹਰ ਨਾਮ ਜਪੇ ਅਰਾਧੇ ਉਹ ਗੁਰਮੁਖ ਪਿਆਰੇ ਜਵਾਨ ਕਰਕੇ ਮਨ ਕਰਕੇ ਪਰਮਾਤਮਾ ਨੂੰ ਚੇਤੇ ਕਰਦੇ ਹਨ।
ਸੇਵਕ ਭਾਏ ਖਰੇ
ਗੁਰਮੁਖੋ ਸੇਵਾ ਭਾਵ ਹੋਣ ਕਰਕੇ ਉਹਨਾਂ 'ਚੋਂ ਖੋਟ ਨਿਕਲ ਗਈ, ਉਹ ਖਰੇ ਖਰੇ ਨਿਕਲੇ।
ਕੇਲੇ ਵਿਖ ਦੋਖ ਗਏ ਸਭ ਨਿਕਰ,
ਜਿੰਨੇ ਵੀ ਦੋਖ ਦੇ ਪਾਪ ਸਨ ਸਾਰੇ ਦੇ ਸਾਰੇ ਨਿਕਲ ਗਏ ਹਨ। ਕਿਸ ਤਰ੍ਹਾਂ
ਜਿਉਂ ਪਾਣੀ ਮੈਲ ਹਰੇ,
ਜਿਵੇਂ ਭਾਈ ਪਾਣੀ ਵਿੱਚ ਕੱਪੜਾ ਧੋਣ ਦੇ ਨਾਲ ਮੈਲ ਨਿਕਲ ਜਾਂਦੀ ਹੈ ਨਾ, ਇਸੇ ਪ੍ਰਕਾਰ ਪਰਮਾਤਮਾ ਦਾ ਨਾਮ ਰੂਪੀ ਪਾਣੀ ਦੇ ਨਾਲ ਜਿਹੜੇ ਉਹਨਾਂ ਦੇ ਦੋਸਤ ਔਗਣ ਸਨ ਉਹ ਪਾਸੇ ਹੋ ਗਏ ਨਿਕਲ ਗਏ।
ਖਿਨ ਖਿਨ ਨਰ ਨਾਰਾਇਣ ਗਾਵਾਹੇ,
ਇੱਥੇ ਤਾਂ ਗੁਰਮੁਖ ਆਪਾਂ ਫੇਲ ਹੋ ਜਾਵਾਂਗੇ। ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਖਿਨ ਖਿਨ ਅੱਖ ਚਮਕਣ ਦੇ ਵਿੱਚ ਵੀ ਗੁਰਮੁਖਾ ਰੱਬ ਰੱਬ ਕਰੀ ਚੱਲ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰੀ ਚੱਲ, ਤੇ ਆਪਾਂ ਨੂੰ ਤਾਂ ਚੇਤੇ ਨਹੀਂ ਆਉਂਦਾ। ਹਜ਼ੂਰ ਕਹਿੰਦੇ ਖਿਨ ਖਿਨ ਨਰ ਨਾਰਾਇਣ ਗਾਵਾਹੇ, ਅੱਖ ਦੇ ਚਮਕਣ ਤੱਕ ਬਹੁਤ ਸੂਖਮ ਸਮੇਂ ਤੱਕ ਘੜੀ ਘੜੀ ਪਲ ਪਲ ਸਵਾਸ ਪਾਸ ਉਹੜਾ ਸਾਰਿਆਂ ਦਾ ਆਸਰਾ ਪਰਮਾਤਮਾ ਨਾ ਉਹਦੇ ਨਾਮ ਲੈਂਦੇ ਹਨ, ਨਾਮ ਲਈ ਚੱਲ।
ਮੁਖ ਬੋਲਹਿ ਨਰ ਨਰ ਹਰੇ,
ਉਹ ਭਾਈ ਜਿਨੇ ਨਰਸਿੰਘ ਰੂਪ ਹੋ ਕਰਕੇ ਅਰਨਾਖ ਦੀ ਰੱਖਿਆ ਕੀਤੀ ਉਹ ਤੇਰੀ ਵੀ ਰੱਖਿਆ ਕਰੇਗਾ, ਉਹਦਾ ਨਾਮ ਲੈਣਾ ਕਰ।
ਪੰਜ ਦੋਖ ਅਸਾਧ ਨਗਰ ਮਹਿ,
ਜਿਹੜੇ ਰਾਮ ਸਾਧੇ ਜਾਣ ਵਾਲੇ ਇਹ ਪੰਜ ਦੋਖ ਨੇ ਨਾ ਸਾਡੇ ਸਰੀਰ ਰੂਪੀ ਨਗਰ ਵਿੱਚ,
ਇੱਕ ਖਿਨ ਪਲ ਦੂਰ ਕਰੇ,
ਉਹਦੀ ਕਿਰਪਾ ਹੋਈ ਗੁਰਮੁਖੋ ਇੱਕ ਖਿਨ ਦੇ ਵਿੱਚ ਇੱਕ ਪਲ ਵਿੱਚ ਦੂਰ ਕਰ ਦਿੰਦਾ ਹੈ, ਕਰ ਦੇਵੇਗਾ।
ਵਡ ਭਾਗੀ ਹਰ ਨਾਮ ਧਿਆਵਹਿ,
ਜਿਹੜੇ ਹਰੇ ਭਰੇ ਕਰਨ ਵਾਲੇ ਪਰਮਾਤਮਾ ਨੂੰ ਚੇਤੇ ਕਰਦੇ ਨੇ ਵੱਡੇ ਭਾਗਾਂ ਵਾਲੇ ਹਨ।
ਹਰ ਕੇ ਭਗਤ ਹਰੇ,
ਉਹ ਭਾਈ ਹਰੀ ਦੇ ਭਗਤ ਨੇ ਤੇ ਹਰੀ ਦਾ ਰੂਪ ਹੀ ਹੋ ਗਏ, ਰਾਮ ਸੰਤ ਮੈਂ ਭੇਦ ਕਿਛ ਨਾਹੀ।
ਤਿੰਨ ਕੀ ਸੰਗਤ ਦੇਹ ਪ੍ਰਭ ਜਾਚੋ,
ਅਸੀਂ ਅਰਦਾਸ ਕਰੀਏ ਵਾਹਿਗੁਰੂ ਮੈਂ ਤੇਰੇ ਕੋਲੋਂ ਇਹ ਖੈਰ ਮੰਗਦਾ ਵੀ ਮੈਨੂੰ ਇਹੋ ਜਿਹੇ ਗੁਰਮੁਖ ਪਿਆਰਿਆਂ ਦੀ ਸੰਗਤ ਬਖਸ਼, ਮੈਂ ਉਹਨਾਂ ਨੂੰ ਮਿਲਾਂ।
ਮੈਂ ਮੂੜ ਮੁਗਧ ਨਿਸਤਾਰੇ,
ਮੇਰੇ ਵਰਗੇ ਮੂਰਖਾਂ ਦੀ ਕਲਿਆਣ ਵੀ ਹੋ ਜਾਏ। ਜਿਹੜਾ ਮੁਗਧ ਲਫ਼ਜ਼ ਹੈ ਨਾ, ਜਿਵੇਂ ਆਪਾਂ ਕਹਿੰਦੇ ਹਾਂ ਘੜੀਆਂ ਤੇ ਲਿਖਿਆ ਹੁੰਦਾ ਸ਼ੌਕ ਪਰੂਫ, ਵਾਟ ਪਰੂਫ, ਵੀ ਇਹ ਘੜੀ ਪਾਣੀ 'ਚ ਡਿੱਗ ਪਏ ਤੇ ਨੁਕਸਾਨ, ਘੜੀ ਖਲੋਂਦੀ ਨਹੀਂ, ਝੜਕਾ ਮਾਰੀਏ ਤੇ ਘੜੀ ਖਲੋਂਦੀ ਨਹੀਂ, ਉਹਨੂੰ ਕਹਿੰਦੇ ਸ਼ੌਕ ਪਰੂਫ। ਇਸੇ ਤਰ੍ਹਾਂ ਮੁਗਧ ਦਾ ਅਰਥ ਜੋ ਗੁਰਮੁਖ ਪਿਆਰੇ ਦੱਸਦੇ ਨੇ ਨਾ, ਜਿਹਦੇ ਤੇ ਕਿਸੇ ਪ੍ਰਕਾਰ ਦੀ ਸਿੱਖਿਆ ਦਾ ਅਸਰ ਹੀ ਨਾ ਹੋਵੇ, ਮੁਗਧ ਉਹਨੂੰ ਕਹਿੰਦੇ ਵੀ ਜਿਹਦੇ ਕਿਸੇ ਪ੍ਰਕਾਰ ਸਿੱਖਿਆ ਪ੍ਰੂਫ ਕਹਿ ਸਕਦੇ ਹਾਂ। ਗੁਰਦੇਵ ਕਹਿੰਦੇ ਨੇ ਉਹਦੇ ਕੋਲ ਖੈਰ ਮੰਗੀਏ ਪਾਤਸ਼ਾਹ, ਹੇ ਵਾਹਿਗੁਰੂ ਮੇਰੇ ਤੇ ਕਿਸੇ ਸਿੱਖਿਆ ਦਾ ਅਸਰ ਨਹੀਂ, ਮੈਂ ਮਾਂ ਮੂਰਖ ਹਾਂ, ਪਰ ਮੇਰੇ ਤੇ ਕਿਰਪਾ ਕਰ।
ਕਿਰਪਾ ਕਿਰਪਾ ਧਾਰ ਜਗ ਜੀਵਨ,
ਇਹ ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਮੇਰੇ ਤੇ ਕਿਰਪਾ ਕਰ, ਕਿਰਪਾ ਕਰ।
ਰੱਖ ਲੈ ਵੋ ਸਰਨ ਪਰੇ,
ਤੇਰੀ ਸ਼ਰਨ ਚ ਪਿਆ ਤੇ ਮੈਨੂੰ ਰੱਖਣਾ ਕਰ।
ਨਾਨਕ ਜਨ ਤੁਮਰੀ ਸਰਨ ਆਈ,
ਮੈਂ ਤੇਰਾ ਦਾਸ ਹੋਣ ਕਰਕੇ ਤੇਰੀ ਸ਼ਰਨ ਵਿਚ ਆਇਆ ਹਾਂ।
ਹਰ ਰੱਖ ਹੋ ਲਾਜ ਹਰੇ,
ਦੁੱਖਾਂ ਦੇ ਹਾਰ ਘਰੇ ਪਰੇ ਕਰਨ ਵਾਲੇ ਵਾਹਿਗੁਰੂ ਮੇਰੀ ਪੱਤ ਰੱਖ, ਜਿਵੇਂ ਦ੍ਰੋਪਦੀ ਦੀ ਰੱਖੀ, ਜਿਵੇਂ ਉਹਦੀ ਪੱਤ ਰੱਖੀ ਨੂੰ, ਇਸੇ ਤਰ੍ਹਾਂ ਮੇਰੀ ਪੱਤ ਰੱਖੀ। ਇਹ ਸਤਿਗੁਰੂ ਰਾਮਦਾਸ ਪਾਤਸ਼ਾਹ ਨੇ ਸਾਨੂੰ ਸਮਝਾਇਆ, ਹਜ਼ੂਰ ਰਹਿਮਤਾਂ ਕਰਨ, ਇਹ ਗੁਰੂ ਕਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਗੁਰੂ ਕਾ ਤੇ ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਕਿਰਪਾ ਕਿਰਪਾ ਧਾਰ ਜਗ ਜੀਵਨ, ਰੱਖ ਲੈ ਵੋ ਸਰਨ ਪਰੇ, ਨਾਨਕ ਜਨ ਤੁਮਰੀ ਸਰਣਾਈ, ਹਰ ਰੱਖ ਹੋ ਲਾਜ ਹਰੇ।
ਵਾਹਿਗੁਰੂ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।